ਗੁਰੂ
ਸਤਨਾਮ ਵਾਹਿਗੁਰੂ ਸਤ ਇੱਕ ਮਿੰਟ ਇੱਧਰ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੈ ਕਿਛ ਸੰਗ ਨ ਜਾਨਾ ਰਹਾਉ ਕੀਚੇ ਰਸ ਭੋਗ ਖੁਸ਼ੀਆਂ ਮਨ ਕੇ ਰੇ ਤਨ ਲੋਕਾਂ ਤਨ ਭਸਮ ਢੇਰੇ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦ ਨਹੀਂ ਉਤਰੈ ਮੈਲ ਗੀਤ ਰਾਗ ਘਨ ਤਾਲ ਸਿਕੂਰੇ ਤ੍ਰੇਹ ਗੁਣ ਉਪਜੈ ਬਿਨ ਸੈ ਦੂਰੇ ਦੂਜੀ ਦੁਰਮਤ ਦਰਦ ਨ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜ੍ਹੇ ਨਾਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗਰਦਪ ਮੰਜਾਰਾ ਪਸ਼ੂ ਮਲੇਛ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਐ ਬੰਧਨ ਬਾਧਿਆ ਆਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹ ਪੂਛ ਨ ਹੋਏ ਮਾਨੇ ਹੁਕਮ ਸੀਜੈ ਦਰ ਸੋਏ ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ ਰਹਿ ਰਜਾਈ ਹੁਕਮ ਪਛਾਣ ਹੁਕਮ ਪਛਾਣ ਸੱਚੈ ਦਰਵਾਸ ਕਾਲ ਬਿਕਾਲ ਸ਼ਬਦ ਭਏ ਨਾਸ रहे अतीत जाने सब तिसका। तन मन अर्पे है एहो जिसका, ना ओह आवे ना ओह जाए, नानक साचे साच समाए। ना ओह आवे ना ओह जाए, नानक साचे साच समाए। वाहेगुरु जी का खालसा, वाहेगुरु जी की फतेह।
सतनाम वाहे गुरु, साहिब जियो, धन वाहे गुरु, साहिब जियो, कृपा करो दीन के दाते, मेरा गुण अवगण नाम विचारो को, कृपा करो दीन के दाते, मेरा गुण अवगण नाम विचारो को, माटी का क्या थोपे स्वामी, मानस की गत एही, दंडौत बंधन अनेक बार, सर्व कला समरथ, डोलन तेरा खो प्रभु, नानक दे कर हाथ, डोलन ते राखो प्रभु, नानक दे कर हाथ। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरां दे अज दे आए हुए इलाही हुक्म दी शब्द दी विचार सरवण करन दे लई आप जी इकत्तर होए हो। अज जो सतगुरां ने समुची मानवता नू आत्मक जीवन दा राह बख्श दिया हुआ, उन दुश्वारियां तो बचन ले सुचेत भी कीता, ਤੇ ਜਿਹੜਾ ਉਹਨਾਂ ਵਿੱਚ ਪਰਵਿਰਤ ਖਚਿਤ ਹੋ ਗਿਆ ਉਸ ਦੀ ਹਾਲ ਕੀ ਹੁੰਦਾ ਹੈ, ਇਸ ਦਾ ਜ਼ਿਕਰ ਵੀ ਕੀਤਾ। ਇਹ ਅੰਮ੍ਰਿਤ ਸ਼ਬਦ ਅਸ਼ਟਪਦੀ ਰੂਪ ਦੇ ਅੰਦਰ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗ ਬਿਲਾਵਲ ਹੈ। ਇਸ ਅਸ਼ਟਪਦੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿਵੇਂ ਮਨ ਆਪਣੇ ਹੁਕਮ ਚਲਾਉਂਦਾ ਹੈ ਔਰ ਮਨਸਾ ਬੁੱਧੀ ਉਹਦੇ ਗੁਲਾਮ ਹੋ ਕੇ ਉਹਦੇ ਪਰਾਧੀਨ ਹੋ ਕੇ ਉਸ ਦੇ ਹੁਕਮ ਨੂੰ ਕਰਮ ਰੂਪ ਬਣਾਉਂਦੀ ਹੈ। ਫਿਰ ਇਨਸਾਨ ਮਾਇਆ ਦੇ ਨਸ਼ੇ ਵਿੱਚ ਕਿਵੇਂ ਗਲਤਾਨ ਹੁੰਦਾ ਹੈ ਅਤੇ ਸਤਿਗੁਰੂ ਕਹਿੰਦੇ ਨੇ ਤਿੰਨ ਚੀਜ਼ਾਂ, ਇੱਕ ਦੌਲਤ, ਦੂਸਰਾ ਆਪਣਾ ਸਰੀਰ ਔਰ ਤੀਸਰਾ ਸ਼ਬਦ ਵਰਤੇ ਹੈ ਇਸਤਰੀ, ਤਿੰਨਾਂ 'ਚ ਪ੍ਰਵਿਰਤ ਹੁੰਦਾ ਹੈ, ਰੰਗ ਰਲੀਆਂ ਖੁਸ਼ੀਆਂ ਮਾਣਦਾ ਹੈ, ਪਰ ਜਦੋਂ ਉਸ ਪਰਮਾਤਮਾ ਦਾ ਹੁਕਮ ਵਰਤਦਾ ਹੈ ਤਨ ਸੜ ਕੇ ਰਾਖ ਹੋ ਜਾਂਦਾ ਹੈ। ਧਨ ਨੂੰ ਸਾਂਭਣ ਵਾਸਤੇ ਲੋਕ ਆ ਜਾਂਦੇ ਨੇ ਤੇ ਇਨਸਾਨ ਸੰਸਾਰ ਤੋਂ ਕੁਛ ਵੀ ਖੱਟ ਕੇ ਨਹੀਂ ਜਾਂਦਾ। ਗੁਰੂ ਤੋਂ ਮੂੰਹ ਫੇਰ ਕੇ ਕੇਵਲ ਆਉਣ ਜਾਉਣ ਦੇ ਚੱਕਰ ਵਿੱਚ ਹੀ ਇਹ ਪਿਆ ਰਹਿੰਦਾ ਹੈ। ਪਰ ਇਸ ਅਸ਼ਟਪਦੀ ਦੇ ਅਖੀਰ ਤੇ ਜੋ ਪਰਮਾਤਮਾ ਦੀ ਮਿਲੀ ਹੋਈ ਦਾਤ ਪ੍ਰਾਪਤ ਕਰਕੇ ਉਹਦਾ ਸ਼ੁਕਰ ਕਰਦੇ ਨੇ, ਉਸ ਦਾ ਅਭਿਮਾਨ ਤੇ ਹੰਕਾਰ ਨਹੀਂ ਕਰਦੇ। ਇਹ ਸਾਰੀਆਂ ਦਾਤਾਂ ਉਹਦੀਆਂ ਜਾਣ ਕੇ ਇਹਨਾਂ ਦਾਤਾਂ ਵਿੱਚ ਅਤੀਤ ਰਹਿ ਕੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਉਹਨਾਂ ਦੀ ਪੁੱਛ ਪੜਤਾਲ ਕੋਈ ਲੇਖਾ ਮੰਗਣ ਵਾਲਾ ਨਹੀਂ ਤੇ ਉਹ ਮਾਲਕ ਦੇ ਦਰ ਤੇ ਸੱਚ ਵਿੱਚ ਲੀਨ ਹੋ ਜਾਂਦੇ ਨੇ। ਇਹ ਹੈ ਅੱਜ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ, ਜਿਸ ਨੂੰ ਆਪਾਂ ਵਿਸਤਾਰ ਸਹਿਤ ਵਿਚਾਰਨ ਦਾ ਯਤਨ ਕਰਨਾ ਹੈ। ਆਪ ਸਾਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਅੰਦਰ ਨੂੰ ਟਿਕਾਉਂਦੇ ਹੋਏ ਬੜੇ ਪਿਆਰ ਅਦਬ ਨਾਲ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਆਪ ਹਿਰਦੇ ਦੀ ਗਰੀਬੀ, ਅੰਦਰ ਦਾ ਟਿਕਾ, ਸ਼ਰਧਾ ਅਕੀਦਤ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ।
ਰਾਗ ਬਿਲਾਵਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਇਸ ਸ਼ਬਦ ਨੂੰ ਉਚਾਰਨ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ ਹੈ।
ਮਨ ਕਾ ਕਹਿਆ ਮਨਸਾ ਕਰੈ।
ਹਜ਼ੂਰ ਨੇ ਇਸ ਅਸ਼ਟਪਦੀ ਨੂੰ ਉਚਾਰਨ ਕਰਦੇ ਹੋਏ ਜੋ ਪਹਿਲੀ ਤੁਕ ਪਹਿਲੇ ਪਦੇ ਵਿੱਚ ਬਖਸ਼ਿਸ਼ ਕੀਤੀ ਉਹ ਇਹ ਹੈ, ਮਨ ਕਾ ਕਹਿਆ ਮਨਸਾ ਕਰੈ। ਅਖਰੀ ਅਰਥ ਇਹਦੇ ਇਹ ਕਰਾਂਗੇ ਕਿ ਮਨ ਦੇ ਬੋਲ, ਮਨ ਦੇ ਸ਼ਬਦ ਤੇ ਹੋਰ ਥੋੜੇ ਜਿਹੇ ਸਰਲ ਅਰਥ ਜੇ ਕਰਨੇ ਹੋਣ, ਮਨ ਕਾ ਕਹਿਆ ਦਾ ਅਰਥ ਹੈ ਮਨ ਦਾ ਹੁਕਮ, ਮਨ ਦੀ ਆਗਿਆ, ਤੇ ਨਾਲ ਸ਼ਬਦ ਗੁਰਦੇਵ ਨੇ ਵਰਤਿਆ ਹੈ ਮਨਸਾ। ਉਂਝ ਵੈਸੇ ਮਨਸਾ ਦਾ ਅਰਥ ਇੱਛਾ ਵੀ ਹੈ, ਤਾਂਗ ਵੀ ਹੈ, ਪਰ ਇੱਥੇ ਜਦੋਂ ਅਰਥ ਕਰਾਂਗੇ ਤੇ ਸੁਗੜ ਵਿਦਵਾਨਾਂ ਨੇ ਇੱਥੇ ਮਨਸਾ ਦੇ ਅਰਥ ਕੀਤੇ ਨੇ ਬੁੱਧੀ, ਕਿ ਜੋ ਕੁਝ ਮਨ ਹੁਕਮ ਦੇ ਰਿਹਾ। ਪਹਿਲਾਂ ਸਿਰਫ ਅਸੀਂ ਇਸ ਪਦੇ ਦੇ ਅਖਰੀ ਅਰਥ ਵੇਖ ਲਈਏ, ਫਿਰ ਵਿਸਤਾਰ ਸਹਿਤ ਇਹਨੂੰ ਵਿਚਾਰਨੇ ਹਾਂ। ਜੋ ਮਨ ਕਹਿ ਰਿਹਾ ਹੈ, ਮਨਸਾ ਜਿਹੜੀ ਹੈ ਉਹ ਕੁਝ ਕਰ ਰਹੀ ਹੈ। ਮਨ ਕਾ ਕਹਿਆ ਮਨਸਾ ਕਰੈ, ਇਹਦਾ ਮਤਲਬ ਜੋ ਮਨ ਨੇ ਕਹਿ ਦਿੱਤਾ, ਬੁੱਧੀ ਨੇ ਉਹ ਕੁਛ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹੋ ਮਨ ਪੁੰਨ ਪਾਪ ਉਚਰੈ।
ਇਹ ਮਨ ਕੀ ਕਰਦਾ ਹੈ? ਇਹ ਕਦੀ ਪਾਪ ਦੇ ਫੁਰਨੇ, ਕਦੀ ਪੁੰਨ ਦੇ ਫੁਰਨੇ, ਕਦੀ ਪਾਪ ਪੁੰਨ ਦੀ ਵਿਚਾਰ ਵਿੱਚ ਪਿਆ ਹੋਇਆ ਹੈ, ਪਰ ਤਤ ਵਸਤੂ ਤੋਂ ਇਹ ਵਿਰਲਾ ਵਿਰਵਾ ਰਹਿ ਗਿਆ ਹੈ।
ਮਾਇਆ ਮਦ ਮਾਤੀ ਤ੍ਰਿਪਤ ਨ ਆਵੈ।
ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ। ਮਾਇਆ ਦਾ ਅਰਥ ਆਪਾਂ ਸਾਰੇ ਸਮਝਨੇ ਹਾਂ, ਅੱਗੇ ਅਸੀਂ ਵਾਚਨੇ ਵੀ ਹਾਂ ਇਸ ਨੂੰ। ਮਦ ਦਾ ਅਰਥ ਹੈ ਨਸ਼ਾ, ਤੇ ਮਾਤੇ ਦਾ ਅਰਥ ਉਸ ਨਸ਼ੇ ਦੇ ਵਿੱਚ ਮਸਤ ਹੋਇਆ। ਕਹਿੰਦੇ ਜਿਸ ਬੰਦੇ ਨੂੰ ਮਾਇਆ ਦਾ ਨਸ਼ਾ ਚੜ ਜਾਏ, ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਜਾਏ, ਸੱਚ ਇਹ ਵੇ ਕਿ ਉਸ ਨੂੰ ਅੰਦਰੋਂ ਤ੍ਰਿਪਤੀ, ਸ਼ਾਂਤੀ, ਟਿਕਾ ਕਦੀ ਵੀ ਨਸੀਬ ਨਹੀਂ ਹੁੰਦਾ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ।
ਗੁਰੂ ਨਾਨਕ ਸਾਹਿਬ ਇਹ ਬਖਸ਼ਿਸ਼ ਕਰ ਰਹੇ ਨੇ, ਤ੍ਰਿਪਤੀ ਮਿਲ ਸਕਦੀ ਹੈ, ਤ੍ਰਿਪਤੀ ਦੇ ਨਾਲ ਨਾਲ ਮੁਕਤੀ ਮਿਲ ਸਕਦੀ ਹੈ, ਪਰ ਸ਼ਰਤ ਜੇ ਸੱਚੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਭਾ ਜਾਈਏ। ਜਾਂ ਇਉਂ ਬੇਨਤੀ ਕਰ ਦੇਵਾਂ ਕਿ ਜਿਨ੍ਹਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਜੀ ਚੰਗਾ ਲੱਗਣ ਲੱਗ ਪਿਆ, ਕਹਿੰਦੇ ਨੇ ਉਹ ਤ੍ਰਿਪਤ ਵੀ ਹੋ ਜਾਂਦੇ ਨੇ, ਉਹ ਮੁਕਤ ਵੀ ਹੋ ਜਾਂਦੇ ਨੇ। ਇਹ ਨੇ ਪਹਿਲੇ ਪਦੇ ਦੀਆਂ ਚਾਰ ਤੁਕਾਂ, ਜਿਨ੍ਹਾਂ ਦੇ ਅਰਥ ਅਸੀਂ ਸ਼ੁਰੂ ਕੀਤੇ ਨੇ। ਦਾਸ ਅੱਜ ਆਰੰਭ ਵਿੱਚ ਇੱਕ ਬੇਨਤੀ ਕਰਨੀ ਚਾਹੇਗਾ ਇਸ ਮਨ ਦੇ ਮੁਤਲਕ, ਕਿਉਂਕਿ ਆ ਦੋ ਚੀਜ਼ਾਂ ਜ਼ਰੂਰੀ ਵਾਚਣ ਵਾਲੀਆਂ ਸਨ, ਇੱਕ ਮਨ ਤੇ ਦੂਸਰੀ ਮਨਸਾ। ਤੇ ਗੁਰੂ ਗ੍ਰੰਥ ਸਾਹਿਬ ਦੇ ਜਿਤਨੇ ਵੀ ਸ਼ਬਦ ਹੁਕਮ ਰੂਪ ਚ ਆਪਾਂ ਪੜ੍ਹਨੇ ਆ, ਮੇਰਾ ਖਿਆਲ ਇੱਕ ਇੱਕ ਅੱਖਰ ਨੂੰ ਧਿਆਨ ਚ ਲੈ ਕੇ ਤੇ ਸੁਹਿਰਦਤਾ ਨਾਲ, ਭਾਵਨਾ ਨਾਲ ਅਰਥ ਭਾਵ ਆਪਾਂ ਵਿਚਾਰੀਏ, ਤੇ ਇੱਕ ਇੱਕ ਸ਼ਬਦ ਜਿਹੜਾ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਕਰਨ ਵਾਸਤੇ ਸਮਰੱਥ ਹੈ। ਹੁਣ ਮਨ ਸ਼ਬਦ ਦੀ ਵਰਤੋਂ ਅਸੀਂ ਬੜਾ ਕਰਨੇ ਹਾਂ। ਪਹਿਲੀ ਦਾਸ ਬੇਨਤੀ ਕਰੇਗਾ, ਮਨ ਹੈ ਕੀ ਚੀਜ਼? ਕਈ ਵਾਰੀ ਅਸੀਂ ਵਿਚਾਰਿਆ ਵੀ ਹੈ। ਉਸ ਤੋਂ ਬਾਅਦ ਦੂਜਾ ਸ਼ਬਦ ਹੈ ਮਨਸਾ, ਤੇ ਅੱਜ ਅਰਜ਼ ਕੀਤੀ ਹੈ ਮਨਸਾ ਦੇ ਅਰਥ ਕੀਤੇ ਨੇ ਬੁੱਧੀ, ਅਕਲ ਸ਼ਬਦ ਵਰਤ ਲਈਏ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਅਸਲ ਚ ਜਿਹੜੀ ਸਾਡੀ ਬੋਡੀ ਹੈ, ਇਹਦੇ ਵਿੱਚੋਂ ਸਾਨੂੰ ਪੰਜ ਕਰਮ ਇੰਦਰੇ ਜਿਹੜੇ ਨੇ ਉਹ ਸਪਸ਼ਟ ਦਿਸਦੇ ਨੇ। ਸਾਡੀ ਬੋਡੀ ਦੇ ਪੰਜ ਜਿਹੜੇ ਕਰਮ ਇੰਦਰੇ ਨੇ, ਕੰਮ ਕਰਨ ਵਾਲੇ ਸੰਦ ਕਹਿ ਲਈਏ, ਇੰਦਰੇ ਦੀ ਸ਼ਬਦ ਵਰਤ ਲਵਾਂ, ਉਹ ਦਿਸਦੇ ਨੇ। ਤੇ ਇਸੇ ਬੋਡੀ ਵਿੱਚ ਪੰਜ ਗਿਆਨ ਇੰਦਰੇ ਨੇ ਦੇ ਨਜ਼ਰ ਆਉਂਦੇ ਨੇ, ਪਰ ਚੇਤੇ ਰੱਖਿਓ ਜਦੋਂ ਉਹ ਕੋਈ ਚੀਜ਼ ਮਹਿਸੂਸ ਕਰਦੇ ਨੇ, ਉਹ ਕਰਮ ਇੰਦਰੀਆਂ ਦੀ ਤਰ੍ਹਾਂ ਐਕਸ਼ਨ ਕਰਦੇ ਨਜ਼ਰ ਨਹੀਂ ਆਉਂਦੇ, ਪਰ ਉਸ ਸੰਵੇਦਨਾ ਨੂੰ ਆਪਣੇ ਆਪ ਅੰਦਰ ਮਹਿਸੂਸ ਕਰੀ ਜਾਂਦੇ ਨੇ। ਇਹਨੂੰ ਫਿਰ ਥੋੜ੍ਹਾ ਜਿਹਾ ਮੈਂ ਵਿਚਾਰ ਸਕਾਂ। ਦੇਖੋ, ਕਰਮ ਇੰਦਰੇ ਐਕਸ਼ਨ ਕਰਦਿਆਂ ਦਿਸ ਰਹੇ ਨੇ। ਮੈਂ ਮੂੰਹ ਤੋਂ ਬੋਲ ਰਿਹਾ, ਆਪ ਜੀ ਸੁਣ ਰਹੇ ਹੋ, ਮੈਂ ਅੱਖਾਂ ਨਾਲ ਦੇਖ ਰਿਹਾ, ਪਰ ਅੱਖਾਂ ਨਾਲ ਦੇਖ ਕੇ ਮੈਂ ਕੀ ਸੋਚਣਾ ਪਿਆ ਇਹ ਆਪ ਜੀ ਨੂੰ ਪਤਾ ਨਹੀਂ ਲੱਗੇਗਾ। ਇਹ ਗਿਆਨ ਇੰਦਰਾ ਆਪਣਾ ਕਰਮ ਕਰ ਰਹੇ। ਪੰਜ ਜਿਹੜੇ ਕਰਮ ਇੰਦਰੇ ਨੇ ਉਹ ਐਕਸ਼ਨ ਹੈ, ਸਮਝ ਲਓ। ਮੰਨ ਲਓ ਆਹ ਸਾਡਾ ਮੁੱਖ ਹੈ, ਇਹ ਕਰਮ ਇੰਦਰਾ ਬੋਲਦਾ, ਭੋਜਨ ਛਕਦਾ ਹੈ, ਸਾਡੇ ਹੱਥ ਨੇ, ਇਹ ਕਰਮ ਇੰਦਰ ਹੈ, ਅਸੀਂ ਕੋਈ ਕੰਮ ਇਹਦੇ ਨਾਲ ਕਰਾਂਗੇ ਪਤਾ ਲੱਗੇਗਾ। ਸਾਡੇ ਪੈਰ ਨੇ ਕਰਮ ਇੰਦਰ ਆਖੇ, ਸਾਡੇ ਪਰਮਾਤਮਾ ਨੇ ਬੋਡੀ ਦਾ ਸਿਸਟਮ ਬਣਾਇਆ। ਇਹਨੂੰ ਵਾਸ਼ਨਾ ਤੋਂ ਉੱਪਰ ਉੱਠ ਕੇ ਵਿਚਾਰੀਏ ਕਿ ਇਸ ਬੋਡੀ ਵਿੱਚ ਜੋ ਕੁਝ ਆਪਾਂ ਪਾਉਂਦੇ ਪਏ ਹਾਂ, ਜਿੰਨੀ ਕੁ ਚੀਜ਼ ਇਸ ਬੋਡੀ ਲਈ ਲਾਹੇਵੰਦ ਹੈ ਤੰਦਰੁਸਤ ਸਰੀਰ ਲਈ, ਉਹ ਕੁਝ ਤਾਂ ਬੋਡੀ ਵਿੱਚ ਪਰਮਾਤਮਾ ਨੇ ਰਚਾ ਦਿੱਤੀ, ਅਤੇ ਜਿਹੜੀ ਬੋਡੀ ਵਿੱਚ ਨਹੀਂ ਟਿਕ ਸਕਦੀ, ਜਿਹਨੂੰ ਆਪਾਂ ਮਲ ਕਹਿੰਦੇ ਹਾਂ, ਪਰਮਾਤਮਾ ਨੇ ਉਸ ਮਲ ਖਾਰਜ ਕਰਨ ਦਾ ਦੁਆਰ ਵੀ ਬਣਾ ਦਿੱਤਾ, ਉਹ ਵੀ ਇੱਕ ਕਰਮ ਇੰਦਰਾ ਹੈ। ਉਸ ਤੋਂ ਬਾਅਦ ਪੰਜਵਾਂ ਜਿਹਨੂੰ ਸਿਆਣੇ ਸ਼ਬਦ ਵਰਤਦੇ ਨੇ, ਜਨਨ ਇੰਦਰਾ, ਜਿਸ ਰਾਹੀਂ ਇਨਸਾਨ ਦਾ ਜਨਮ ਹੁੰਦਾ, ਪੈਦਾਇਸ਼ ਹੁੰਦੀ। ਮੈਂ ਬੇਨਤੀ ਕਰਾਂਗਾ, ਇਹ ਪੰਜ ਕਰਮ ਇੰਦਰੇ ਬਾਹਰ ਮੁਖੀ ਦਿਸਦੇ ਨੇ। ਉਸ ਤੋਂ ਬਾਅਦ ਨੇ ਪੰਜ ਸਾਡੇ ਗਿਆਨ ਇੰਦਰੇ, ਇਹ ਅੱਖਾਂ ਗਿਆਨ ਇੰਦਰਾ ਨੇ, ਕੰਨ ਸਾਡੇ ਗਿਆਨ ਇੰਦਰਾ ਨੇ, ਆ ਸਾਡੀ ਜਿਹੜੀ ਰਸਨਾ ਹੈ ਇਹ ਵੀ ਗਿਆਨ ਇੰਦਰਾ ਹੈ, ਨੱਕ ਸਾਡਾ ਗਿਆਨ ਇੰਦਰਾ ਹੈ, ਅਤੇ ਜਿਹੜੀ ਆ ਤੁਚਾ ਪੈਰ ਤੋਂ ਲੈ ਕੇ ਸਿਰ ਤੱਕ, ਜਾਂ ਇਉਂ ਕਹਿ ਲਈਏ ਜਿਸ ਸਕਿਨ ਨੇ, ਚਮੜੀ ਨੇ ਪੂਰੇ ਤਨ ਨੂੰ ਢੱਕਿਆ, ਇਹ ਵੀ ਇੱਕ ਗਿਆਨ ਇੰਦਰਾ ਹੈ। ਜਿਵੇਂ ਅਸੀਂ ਮੁੱਖ ਹੱਥ ਪੈਰ ਦੇ ਕਰਮ ਦੱਸੇ, ਇਹ ਗਿਆਨ ਇੰਦਰਿਆਂ ਵਿੱਚੋਂ ਅੱਖਾਂ ਜਿਹੜੀਆਂ ਨੇ, ਇਹਨਾਂ ਦਾ ਗਿਆਨ ਇੰਦਰਾ, ਇਹਨੇ ਰੂਪ ਦਾ ਗਿਆਨ ਇੰਦਰਾ, ਇਹ ਦੇਖਦੀਆਂ ਨੇ। ਕੰਨ ਜਿਹੜੇ ਨੇ, ਇਹ ਸ਼ਬਦ ਦਾ ਗਿਆਨ ਇੰਦਰਾ ਨੇ, ਸੁਣਦੇ ਨੇ। ਨੱਕ ਸਾਡਾ ਜਿਹੜਾ, ਇਹ ਗੰਧ ਦਾ ਗਿਆਨ ਇੰਦਰਾ ਹੈ, ਇਹਦੇ ਰਾਹੀਂ ਗੰਧ ਸੁਗੰਧ ਦਾ ਪਤਾ ਲੱਗਦਾ। ਜਿਹੜੀ ਸਾਡੀ ਰਸਨਾ ਹੈ, ਇਹ ਰਸ ਦਾ ਗਿਆਨ ਇੰਦਰਾ, ਇਹਦੇ ਰਾਹੀਂ ਮਿੱਠਾ ਕੌੜਾ, ਤੁਸ਼ੈਲਾ ਕੁਸ਼ੈਲਾ, ਇਹਦਾ ਪਤਾ ਲੱਗਦਾ ਹੈ। ਉਸ ਤੋਂ ਬਾਅਦ ਜਿਹੜਾ ਪੰਜਵਾਂ ਗਿਆਨ ਇੰਦਰਾ, ਇਹ ਸਾਡੀ ਚਮੜੀ ਹੈ, ਇਹਦੇ ਨਾਲ ਸਾਨੂੰ ਸਪਰਸ਼ ਦਾ ਪਤਾ ਲੱਗਦਾ। ਦੇਖੋ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ। ਉਸ ਤੋਂ ਬਾਅਦ ਇਸ ਬੋਡੀ ਵਿੱਚ ਜਿਹੜੇ ਅੰਗ ਨੇ, ਜਿਹੜੇ ਨਜ਼ਰ ਨਹੀਂ ਆਉਂਦੇ ਪਏ, ਹਾਰਟ ਇਹ ਸਾਡਾ, ਦਿਮਾਗ ਇਹ ਸਾਡਾ, ਕਿਡਨੀਆਂ ਨੇ ਸਾਡੀਆਂ, ਫੇਫੜੇ ਨੇ ਸਾਡੇ, ਪਰ ਮੈਂ ਬੇਨਤੀ ਕਰਾਂਗਾ, ਉਹ ਦਿਸਦੇ ਨਹੀਂ ਪਏ, ਪਰ ਸਾਇੰਸ ਨੇ ਉਹਨਾਂ ਦੇ ਸਾਰਿਆਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਰੱਖ ਦਿੱਤੀਆਂ। ਆਹ ਤੇਰਾ ਹਾਰਟ ਹੈ, ਆਹ ਤੇਰੀ ਕਿਡਨੀ ਦੀ ਪੁਜੀਸ਼ਨ ਹੈ, ਆਹ ਤੇਰੇ ਦਿਮਾਗ ਦੀ ਹਾਲਤ ਹੈ, ਆਹ ਤੇਰੇ ਫੇਫੜਿਆਂ ਦੀ ਹਾਲਤ ਹੈ, ਇੱਥੋਂ ਤੱਕ ਕਿ ਸਰਜਰੀ ਕਰਕੇ ਉਹ ਜਿਹੜੇ ਬੋਡੀ ਦੇ ਪਾਰਟ ਨੇ, ਉਹ ਹਿੱਸੇ ਨੇ, ਉਹਨਾਂ ਨੂੰ ਡਾਕਟਰ ਬਾਹਰ ਵੀ ਕੱਢ ਕੇ ਰੱਖਦੇ, ਅਸੀਂ ਦੇਖਦੇ। ਪਰ ਯਾਦ ਰੱਖਿਓ, ਜਿਹੜੀ ਅੱਜ ਮੈਂ ਬੇਨਤੀ ਕਰਨ ਲੱਗਾ, ਮਨ ਕਾ ਕਹਿਆ ਮਨ ਸਾ ਕਰੇ, ਇਹਦੇ ਵਿੱਚ ਇੱਕ ਸਾਡਾ ਅੰਤ ਸ਼ਹਿਕਰਨ ਹੈ ਜਿਹੜਾ ਨਜ਼ਰ ਨਹੀਂ ਆਉਂਦਾ। ਇਹਨੂੰ ਪੁਰਾਤਨ ਵਿਦਵਾਨ ਇੱਕ ਸ਼ਬਦ ਵਰਤਦੇ ਸਨ, ਚੁਤਿਸ਼ਟ ਹੈ ਅੰਤਹਿਕਰਨ, ਅੰਤਹਿਕਰਨ ਅਸੀਂ ਪੜ੍ਹਨੇ ਹਾਂ। ਵੈਸੇ ਅੰਤਹਿਕਰਨ ਦਾ ਅਰਥ ਹੈ ਕਿ ਸਾਡੇ ਅੰਦਰ ਦਾ ਉਹ ਸਿਸਟਮ, ਉਹ ਸ਼ਕਤੀ ਜਿਹੜੀ ਨਜ਼ਰ ਨਹੀਂ ਆਉਂਦੀ ਪਰ ਕੰਮ ਬੋਡੀ ਉੱਤੇ ਪੂਰਾ ਕਰ ਰਹੀ ਹੈ, ਨਜ਼ਰ ਨਹੀਂ ਆਉਂਦੀ। ਹੁਣ ਜਿਹੜਾ ਅੰਤਹਿਕਰਨ ਹੈ, ਇਹ ਅਸਲ 'ਚ ਚਾਰ ਸ਼ਕਤੀਆਂ ਨੇ, ਇਹਨਾਂ ਚਾਰਾਂ ਦੇ ਸਮੇਲ ਨੂੰ ਚੁਤਿਸ਼ਟੇ ਸ਼ਬਦ ਵਰਤਿਆ ਜਾਂਦਾ। ਇਹਨਾਂ ਨੂੰ ਅੰਦਰ ਦੀਆਂ ਇੰਦਰੀਆਂ ਵੀ ਕਿਹਾ ਜਾਂਦਾ, ਅੰਤਹਿਕਰਨ ਨੂੰ ਅੰਦਰ ਦੀ ਇੰਦਰੀ। ਹੁਣ ਜਿਹੜੀ ਅੰਤਸ਼ਹਿਕਰਨ ਵਿੱਚ ਜਾਂ ਅੰਤਹਿਕਰਨ ਪੰਜਾਬੀ ਸ਼ਬਦ ਵਰਤਾਂ, ਉਹ ਸਭ ਤੋਂ ਪਹਿਲਾਂ ਜਿਹੜਾ ਅੰਤਹਿਕਰਨ ਦਾ ਆਗੂ ਹੈ, ਲੀਡਰ ਹੈ, ਉਹ ਹੈ ਸਾਡਾ ਮਨ। ਜਿਹੜੇ ਚਾਰ ਇਕੱਠੀ ਨੇ, ਇੱਕ ਮਨ, ਦੂਸਰਾ ਹੈ ਬੁੱਧ ਜਿਹਨੂੰ ਅੱਜ ਸਤਿਗੁਰੂ ਨੇ ਮਨਸਾ ਕਿਹਾ, ਤੀਸਰਾ ਹੈ ਚਿੱਤ ਜਿਹਦਾ ਸੰਬੰਧ ਸਾਡੀ ਸਿਮਰਤੀ ਤੇ ਯਾਦ ਨਾਲ ਹੈ, ਤੇ ਚੌਥਾ ਅੰਤਸ਼ਹਿਕਰਨ ਦਾ ਭਾਗ ਹੈ ਹੰਕਾਰ, ਅਹੰਕਾਰ ਨਹੀਂ ਹੰਕਾਰ, ਜਿਹਦੇ ਕਰਕੇ ਸਾਡਾ ਸੰਬੰਧ ਮੇਰ ਤੇਰ ਮੈਂ ਮੇਰੀ ਨਾਲ ਬਣਦਾ ਹੈ। ਇਹ ਚਾਰ ਹੋ ਗਏ, ਮਨ, ਬੁੱਧ, ਚਿੱਤ ਤੇ ਹੰਕਾਰ। ਹੁਣ ਮਨ ਕੀ ਚੀਜ਼ ਹੈ? ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਕਿਤੇ ਮਨ ਦ੍ਰਿਸ਼ਟਮਾਨ ਹੁੰਦਾ ਨਾ, ਦਿਸਦਾ ਹੁੰਦਾ, ਜਿਵੇਂ ਸਾਡੇ ਆ ਨੇਤਰ ਨੇ, ਨੱਕ, ਕੰਨ, ਇਹਨਾਂ ਨੂੰ ਕੋਈ ਰੋਗ ਲੱਗੇ ਪਤਾ ਲੱਗ ਹੀ ਜਾਂਦਾ, ਅੱਖਾਂ ਸੁੱਜੀਆਂ ਨੇ, ਨੱਕ ਚੋਂ ਪਾਣੀ ਕਿਉਂ ਵਗ ਰਿਹਾ, ਕੰਨ ਚੋਂ ਪੀੜ ਹੋ ਰਹੀ ਹੈ, ਸੱਚ ਇਵੇਂ ਇਹਨਾਂ ਅੰਗਾਂ ਦੀ ਜਾਣਕਾਰੀ ਬਾਹਰ ਹੈ। ਇਹਨੂੰ ਕੋਈ ਦੇਖ ਕੇ ਵੀ ਕਹੇਗਾ ਵੀ ਤੇਰੇ ਅੰਗਾਂ ਨੂੰ ਕੀ ਮੁਸ਼ਕਲ, ਪਰ ਰੱਬ ਨੇ ਇੱਕ ਕਿਰਪਾ ਵਰਤਾਈ, ਉਹਨੇ ਮਨ ਨੂੰ ਅਦ੍ਰਿਸ਼ਟ ਰੱਖਿਆ। ਜੇ ਮਨ ਦੇ ਗੰਧ ਦਾ ਪਤਾ ਲੱਗ ਜਾਂਦਾ, ਸੱਚ ਇਹ ਵੇ ਕਿ ਸਕੇ ਭੈਣ ਭਰਾ ਮਾਂ ਬਾਪ ਪੁੱਤਰ ਧੀਆਂ ਨੇ ਕਿਸੇ ਨੇ ਇੱਕ ਦੂਜੇ ਤੇ ਭਰੋਸਾ ਨਹੀਂ ਸੀ ਕਰਨਾ, ਕਿਉਂਕਿ ਰੱਖਿਆ ਉਹਨੇ ਅਦ੍ਰਿਸ਼ਟ ਖੈ, ਸ਼ਕਤੀ ਉਸ ਸਰੀਰ ਵਿੱਚ ਖੈ। ਪਿਆਰੇ ਉਹ ਜਿਹੜਾ ਮਨ ਖੈ, ਸਿਆਣੇ ਲੋਕ ਕਹਿੰਦੇ ਨੇ ਇਹ ਵਿਚਾਰਾਂ ਦਾ ਇੱਕ ਸਮੂਹ ਹੈ, ਜਿਹਨੂੰ ਆਪ ਥੋਟ ਸ਼ਬਦ ਵਰਤ ਦੇਖੋ, ਖਿਆਲ ਸ਼ਬਦ ਵਰਤਦੇ ਹੋ, ਜਾਂ ਹੋਰ ਇੱਕ ਸ਼ਬਦ ਸਾਡਾ ਬੜਾ ਪ੍ਰਚਲਿਤ ਤੇ ਫੁਰਨੇ, ਜਿਹਨੂੰ ਅਸੀਂ ਫੁਰਨਾ ਕਹਿੰਦੇ। ਮਨ ਦਰਅਸਲ ਇੱਕ ਫੁਰਨਿਆਂ ਦਾ ਸਮੂਹ ਹੈ, ਤੇ ਯਾਦ ਰੱਖਿਓ ਜਿੰਨੀ ਦੇਰ ਤੱਕ ਬੋਡੀ ਹੈ ਜੇ ਬੰਦਗੀ ਨਹੀਂ, ਇਹਦੇ ਚੋਂ ਨਿਰੰਤਰ ਫੁਰਨੇ ਨਿਕਲਣਗੇ। ਆਪ ਹੁਣ ਕਥਾ ਸੁਣ ਰਹੇ ਹੋ, ਹੁਣੀ ਝਾਤੀ ਮਾਰ ਕੇ ਦੇਖੋ ਇੱਕ ਸਕਿੰਟ ਪਹਿਲਾਂ ਤੁਹਾਡੇ ਮਨ 'ਚ ਕਿਹੜੇ ਫੁਰਨੇ ਪੈਦਾ ਹੋਏ। ਤੁਹਾਨੂੰ ਸਭ ਨੂੰ ਪਤਾ ਖਿਆਲ ਬਣਦੇ ਪਏ। ਮੈਂ ਇੱਥੇ ਇੱਕ ਉਦਾਹਰਨ ਦਿਆਂਗਾ, ਜਿਵੇਂ ਹਿਮਾਲਿਆ ਪਰਬਤ ਹੈ ਉੱਚਾ, ਉੱਥੇ ਬਰਫ਼ ਪਈ ਹੈ, ਅਤੇ ਚੇਤੇ ਰੱਖਿਓ ਜਿੰਨੀ ਦੇਰ ਤੱਕ ਉਹ ਪਹਾੜ ਹੈ ਉਹਦੀ ਬਰਫ਼ ਨੇ ਪਿਘਲਦੀ ਰਹਿਣਾ, ਅਤੇ ਜਿੰਨੀ ਦੇਰ ਤੱਕ ਇਹ ਸਰੀਰ ਹੈ ਇਸ ਵਿੱਚ ਟਿਕੇ ਹੋਏ ਮਨ ਨੇ ਵੀ ਪਿਘਲਦੇ ਰਹਿਣਾ, ਇਹਦੇ ਵਿੱਚੋਂ ਵੀ ਨਿਰੰਤਰ ਫੁਰਨੇ ਪੈਦਾ ਹੁੰਦੇ ਹੀ ਰਹਿੰਦੇ। ਇਹ ਫੁਰਨੇ ਫਿਰ ਕਰਦੇ ਨੇ ਅਸਰ ਸਾਡੀ ਬੋਡੀ ਉੱਤੇ ਵੀ। ਬੇਨਤੀ ਧਿਆਨ ਨਾਲ ਸੁਣੀ ਜਾਇਓ, ਅਸਲ 'ਚ ਮਨ ਇੱਕ ਫੁਰਨਾ ਹੈ, ਮਨ ਇੱਕ ਖਿਆਲ ਹੈ, ਮਨ ਇੱਕ ਵਿਚਾਰਾਂ ਦੀ ਪੋਟਲੀ ਹੈ, ਨਿਰੰਤਰ ਚੰਗੇ ਫੁਰਨੇ ਵੀ ਮੰਦੇ ਫੁਰਨੇ ਵੀ। ਅਤੇ ਇਸੇ ਕਰਕੇ ਜਿਨ੍ਹਾਂ ਲੋਕਾਂ ਦੀ ਮਤ ਉੱਤਮ ਹੁੰਦੀ ਏ, ਬੁੱਧੀ ਚੰਗੀ ਹੁੰਦੀ ਏ, ਅਕਲ ਚੰਗੀ ਹੁੰਦੀ ਏ, ਉਹਨਾਂ ਦਾ ਮਨ ਜਿਹੜਾ ਉਹ ਗੰਦੇ ਫੁਰਨਿਆਂ ਤੋਂ ਬਚ ਜਾਂਦਾ ਹੈ। ਚੰਗੀ ਬੁੱਧੀ ਚੰਗੀ ਮਤ ਉਹਨਾਂ ਦੀ ਹੁੰਦੀ ਏ ਜਿਨ੍ਹਾਂ ਦੇ ਖਿਆਲ ਬੜਾ ਆਪਸ 'ਚ ਜੁੜਿਆ ਸਾਰੇ ਚਾਰਾਂ ਦਾ, ਜਿਨ੍ਹਾਂ ਦੇ ਖਿਆਲ ਚੰਗੇ ਹੁੰਦੇ ਨੇ, ਅਤੇ ਖਿਆਲ ਚੰਗੇ ਉਹਨਾਂ ਦੇ ਹੁੰਦੇ ਨੇ ਜਿਹੜਾ ਚੰਗੀ ਸੰਗਤ ਕਰਦਾ, ਚੰਗੀ ਸੋਭਤ ਵਿੱਚ ਬੈਠਦਾ, ਅਤੇ ਜਿਹੜਾ ਪਰਮਾਤਮਾ ਦੀ ਬੰਦਗੀ ਵੀ ਜੁੜਦਾ ਹੈ। ਬੜੇ ਸਰਲ ਸ਼ਬਦਾਂ 'ਚ ਮੈਂ ਮਨ ਨੂੰ ਸਮਝਾਉਣ ਲਈ ਬੇਨਤੀ ਕਰ ਰਿਹਾ ਕਿ ਅਸਲ 'ਚ ਜਿਹੜਾ ਮਨ ਹੈ ਇਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਕੋਈ ਨਹੀਂ। ਪਿਆਰਿਓ, ਇਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਹੋ ਸਕੇਗਾ? ਮਹਾਰਾਜ ਜੀ ਨੇ ਬਾਣੀ 'ਚ ਇੱਕ ਵਚਨ ਕਿਹਾ ਹੈ, ਕਹਿੰਦੇ ਨੇ ਮੈਨੂੰ ਮਾੜਾ ਵੀ ਬੜਾ ਕਿਹਾ, ਕੁੱਤਾ ਵੀ ਕਿਹਾ, ਕੁੜਿਆਰ ਵੀ ਕਿਹਾ, ਸੱਚ ਏਵੇ ਨੂੰ ਹਾਥੀ ਵੀ ਕਿਹਾ, ਇਹਨੂੰ ਸਤਿਗੁਰੂ ਨੇ ਊਠ ਵੀ ਕਿਹਾ, ਇਹਨੂੰ ਬੈਲ ਸ਼ਬਦ ਵੀ ਵਰਤਿਆ, ਪਰ ਸਭ ਕੁਝ ਕਹਿ ਕੇ ਕਹਿੰਦੇ ਨੇ ਕਿ ਇਸ ਸ਼ਕਤੀ ਨੂੰ ਬੋਡੀ ਤੋਂ ਕਿਵੇਂ ਵੱਖ ਕਰੇਗਾ? ਜੇ ਮਨ ਕੰਮ ਨਹੀਂ ਕਰੇਗਾ ਤੇ ਪਰਮਾਰਥ ਨੂੰ ਕਿਵੇਂ ਕਮਾਏਗਾ? ਮੰਮਾ ਮਨ ਸਿਉਂ ਕਾਜ ਹੈ, ਕਬੀਰ ਸਾਹਿਬ ਇਹਨੇ ਤਾਂ ਸਾਰੇ ਕੰਮ ਕਰਨੇ ਨੇ। ਇਕਾਗਰਤਾ ਵੀ ਇਹਦੇ ਵਿੱਚ ਆਉਣੀ ਹੈ, ਰਸ ਵੀ ਇਹਦੇ ਰਹੀ ਬਣਨਾ। ਸੱਚ ਇਵੇ ਇਸੇ ਮਨ ਨੇ ਪਲਟ ਕੇ ਉਨ ਮਨ ਬਣਨਾ ਹੈ, ਜਿਹੜਾ ਮਨ ਅੱਗੇ ਪਤਾਲ ਦੀ ਗੰਦਗੀ ਵਿੱਚ ਸੁਰਤ ਦੇਖ ਕੇ ਦੁਨੀਆਂ ਦੇ ਵਿਸ਼ੇ ਦੇ ਗੰਦ ਵਿੱਚ ਗਰਕੇ ਹੈ, ਤੇ ਜਦੋਂ ਉਨ ਮਨ ਹੋ ਜਾਏਗਾ ਇਹ ਹੀ ਮਨ ਬੋਡੀ ਵਿੱਚ ਬੈਠਾ ਹੋਇਆ ਤਿੰਨਾਂ ਲੋਕਾਂ ਦੀਆਂ ਗੱਲਾਂ ਸੁਣਾਉਣ ਲੱਗ ਪਏਗਾ। ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸਿਉਂ ਕਾਜ ਹੈ, ਕਬੀਰ ਸਾਹਿਬ ਕਹਿੰਦੇ ਇਸ ਮਨ ਦੇ ਨਾਲ ਹੀ ਸਾਰੇ ਕੰਮ ਹੋਣੇ ਨੇ। ਮੈਂ ਬੇਨਤੀ ਕਰਾਂ, ਮਨ ਤੋਂ ਬਿਨਾਂ ਤਾਂ ਬੱਚਾ ਪੜ੍ਹਾਈ ਨਹੀਂ ਕਰ ਸਕਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕਿਤਾਬ ਅੱਗੇ ਰੱਖੀ ਤੇਰਾ ਮਨ ਕਿੱਥੇ ਵੇ? ਗੁਰਮੁਖੋ, ਮਨ ਤੋਂ ਬਿਨਾਂ ਤਾਂ ਟੇਕ ਕੇ ਨਾਮ ਨਹੀਂ ਜਪਿਆ ਜਾਣਾ, ਕੰਮ ਇਹ ਨਹੀਂ ਕਰਨਾ, ਪਰ ਇਹਨੂੰ ਕਾਬੂ ਕਰਨਾ, ਪਚਕਾਰ ਕੇ ਕਹਿ ਲਓ, ਝਿੜਕ ਕੇ ਕਹਿ ਲਓ, ਇਹਨੂੰ ਠੋਕਰ ਮਾਰ ਕੇ ਕਹਿ ਲਓ, ਇਹਨੂੰ ਦੁਲਾਰ ਕਰਕੇ ਕਹਿ ਲਓ, ਇਹਦੇ ਤੋਂ ਬਿਨਾਂ ਮਨੁੱਖੀ ਪਰਮਾਰਥ ਦੀ ਕਾਮਯਾਬੀ ਨੇ। ਮਹਾਰਾਜ ਕਹਿੰਦੇ ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਇਹਨੂੰ ਸਾਧਨ ਦੇ ਨਾਲ ਹੀ ਸਿੱਧਤਾ ਸਫਲਤਾ ਮਿਲੇਗੀ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਹਿੰਦੇ ਮਨ ਵਰਗਾ ਤਾਂ ਕੋਈ ਵੀ ਨਹੀਂ ਮਿਲਿਆ, ਮਨ ਵਰਗਾ ਤਾਂ ਤਨ ਵੀ ਨਹੀਂ ਮਿਲਿਆ। ਚੇਤੇ ਰੱਖਿਓ, ਬੇਨਤੀ ਧਿਆਨ ਨਾਲ ਸੁਣਿਓ, ਮਨ ਵਰਗਾ ਤਨ ਵੀ ਨਹੀਂ ਮਿਲਿਆ, ਕਿਉਂਕਿ ਤਨ ਦਾ ਜਨਮ ਮਾਂ ਦੀ ਕੁੱਖ 'ਚ ਹੋਇਆ, ਤੇ ਇੱਕ ਦਿਨ ਇਸ ਤਨ ਨੇ ਸੜ ਕੇ ਮਿੱਟੀ ਹੋ ਜਾਣਾ, ਤੇ ਮਨ ਨੇ ਨਹੀਂ ਜੇ ਸੜਨਾ। ਮਨ ਕਹੇਗਾ ਤਨ ਤੇਰਾ ਸੜਦਾ ਸੜੇ, ਮੈਂ ਜਿੱਥੇ ਤੂੰ ਅੱਗੇ ਜਾਏਗਾ ਮੈਂ ਅਗਲੇ ਤਨ ਵਿੱਚ ਤੇਰੇ ਨਾਲ ਚਲਾ ਜਾਵਾਂਗਾ। ਇਹ ਅੱਗੇ ਨਾਲ ਤੁਰਦਾ ਹੈ, ਇਸੇ ਕਰਕੇ ਇਹਨੂੰ ਜਨਮ ਜਨਮਾਂ ਦਾ ਸਾਥੀ ਮੰਨਿਆ ਗਿਆ। ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸਿਉਂ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧ ਲਓ ਤੇ ਸਿੱਧਤਾ ਮਿਲੇਗੀ। ਮਨ ਕੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਅਗਲੇ ਬਚਨ ਨੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, तो तीन लोक की बातें कहे। बड़े सरल शब्दां च मैं बेनती कर लगा। ए मन शक्ति, शक्ति दा अर्थ है माया। कहिंदे ने एही मन जिहड़ा है जदों माया वाले पासे उलारू हुंदा है ते माया वही बन जांदा है। माया दी गल्लां, माया दी चितवनी। देखो इत्थे माया दे अर्थ मैं करंसी नहीं कर रहा। मैं धन दौलत बिल्कुल कदी माया दे अर्थ नहीं कीते। ज्यादातर गुरु ग्रंथ साहिब विच माया शब्द कई बार जदों असीं पढ़ने आ कि माया दे अर्थ ही ए ने कि अंदर दी रुचि दा नाम ही माया बनदा है। जिस वस्तु नूं, जिस गुण नूं, जिस चीज नूं दृष्ट दा अदृष्ट नूं चेते करके रब दी, वाहिगुरु दी, मेरे परमेश्वर दी याद विसर जाए, वह हर चीज ही माया है। देखो मैं शब्द वरते, वह दौलत भी हो सकती, वह पुत्र तियां भी हो सकते। ते गुरु अमरदास ने माया दी परिभाषा ही इस तुक च दिती कि ए माया जित हर विसरै मोह उपजै भाओ दूजा लाया। हुण ए मन शक्ति जदों ए ही मन हुण बाहर प्रवृत्त हुंदा है, संसार नूं देखदा है माया दे चितवनी, उदों ए मन माया दा रूप हो जांदा है। जदों मन लो हुण संगत च बैठा है जी, हरिमंदर साहिब कीर्तन सुनिया है, परकर्मा च बैठा, गुरु दे तरंग एदे ते असर कर दिए, यही मन किन्ना टिकिया होया निर्मल ते शांत होया हुंदा है। देखो जदों माया भी हुंदा है उदों फिर वैर कमांदा है ते लोकां दा बुरा मंगी जांदा है, ते जदों यही मन किते संगत विच टेक के निर्मल होया हुंदा है जिन्हां ने बुरा कीता हुंदा उन्हां दा भी भला मंगी जांदा है। मन तां यही है ना, इहनूं होर थोड़ा जिहा समझ लईए। देखो हुण दिन चढ़िया इत्थे, पर कि सारी धरती उत्ते दिन है? सिर्फ इस धरती ते दिन है? अमेरिका, कनेडा, उधर आपां पछम वल देखिए ते उत्थे इस वक्त अंधकार पसर रहा है। धरती कोवे एक पासा प्रकाश में हो रहा है ते दूजा पासा अंधकार में हो रहा है। एक विच चानन है, दूजे विच हनेरा है। धरती इको है क्यों? हां इहदा कारण इको कि जेड़ा पासा सूरज दे सामने आ गया है उत्थे प्रकाश बिखर रहा है, जेड़ा दूर है पासे है उत्थे खनेरा पसर रहा है। यही मन दी अवस्था, जे जदों मन गुरु दे बचना अगे आ जांदा है उदों चानन वर्गा बन जांदा है, ते जदों गुरु तो दूर चला जांदा है उदों खनेरा बन जांदा है। इहदी धरती दी तरह इहदी चाल है, ये प्रकाशमई भी है ते ये अंधकारमई भी है। यही कारण कि प्रकाशमई मन विच्चों कीती कोई बेनती स्वीकार हो जाती है, पर अंधकार मन विच्चों बोले कोई बोल उच्ची उच्ची शब्दावली भी स्वीकार नहीं होंगी। मैं बेनती करांगा, सतगुरु ने कहा ए मन शक्ति, ए मन माया वही है, ए मन सीओ, सीओ मीन्स शिव, कल्याण रूप परमात्मा वाहगुरु एक ओंकार। कहिंदे ने ए मन माया वही भी है, ए मन शिव रूप, कल्याण रूप, प्रभु रूप भी है, ए मन शक्ति, ए मन सीओ, ए मन पंच तत् को जियो। यही मन जेड़ा है आ पंजां तत्तां दे शरीर विच प्रवृत्त है। महाराज कहिंदे ने किवें प्रवृत्त है? देखो मैं एक पौड़ी भाई साहब गुरदास साहब दी लई है अज। ए इको मन किवें साडी बॉडी च काम करदा है, ये पिछले सालां च भी एक बार अर्ज कीती सी। ए मन जिवें साडियां नाड़ियां शरीर दियां हर एक अंग नाल जुड़ियां ने, अखां विच, नक विच, गले विच, सारी बॉडी दे निक्कियां निक्कियां जिहड़े असीं कह लईए भी पतलियां पतलियां जिहड़ियां नाड़ां ने, नर्वस ने, वह एक दूजे नाल जुड़ियां होईयां ने। इसे तरह जिहड़ा साडा मन है ना, यह सारिया इंद्रियां विच रहिंदा है। अखां विच इह रहिंदा जे, जबान विच इह रहिंदा, कन्नां विच इह रहिंदा, हत्थां विच इह रहिंदा, पैरां विच इह रहिंदा, यह सारी बॉडी च ऐ व्यापिया पिया। किवें? भाई गुरदास साहिब कहिंदे ने यह अखां विचों वेखण लग पैंदा है। यही कारण दास ने एक बार अर्ज कीती सी, देखदे अखां दे लेंस ने ते देखण तो बाद कहने आई दर्शन करके मन बागो बाग हो गया। वह कौन सी जिहड़ा अखां दे लेंस विचों देख रहा है ते परत के खुश हो रहा है? अखां ने एक बारी देखिया खुश 24 घंटे हो ही रहा, क्योंकि अखां दे विच बैठा मन देखदा है। कीर्तन सुनने हैं, असीं कहने आज शब्द सुनिया, कीर्तन सुनिया, ਭਾਈ ਸਾਹਿਬ ਉਹਨਾਂ ਇੰਨਾ ਪਿਆਰਾ ਕੀਰਤਨ ਕੀਤਾ, ਮਨ ਬਾਗੋ ਬਾਗ ਹੋ ਗਿਆ। ਤੇ ਅੱਜ ਕਿਤੇ ਕੋਈ ਮਾੜਾ ਮਿਲ ਗਿਆ, ਕਹਿਣ ਲੱਗੇ ਸਵੇਰੇ ਸਵੇਰੇ ਇਸ ਬੰਦੇ ਦੇ ਬੋਲ ਕੰਨਾਂ 'ਚ ਪੈ ਗਏ, ਅੱਜ ਤਾਂ ਮਨ ਬਿਲਕੁਲ ਟੁੱਟ ਗਿਆ ਹੈ। ਹੁਣ ਕੀ ਕਾਰਨ? ਇਹ ਕੰਨਾਂ ਵਿੱਚ ਸੁਣਦਾ, ਅੱਖਾਂ ਵਿੱਚ ਵੇਖਦਾ। ਲੰਗਰ ਅਸੀਂ ਦੰਦ ਨਾਲ ਚਬਾਉਂਦੇ ਹਾਂ, ਸਵਾਦ ਵੈਸੇ ਜ਼ਬਾਨ ਨੂੰ ਆਉਂਦਾ, ਪਰ ਮਨ ਕਹਿੰਦਾ ਲੈ ਲੈ ਤੂੰ ਸਵਾਦ ਥੋੜ੍ਹਾ ਬਹੁਤਾ, ਪਰ ਤੇਰੇ ਵਿੱਚ ਬੈਠਾ ਮੈਂ ਵੀ ਛਕਾਂਗਾ। ਤਾਂ ਹੀ ਕਹਿੰਦੇ ਹਾਂ ਅੱਜ ਭੋਜਨ ਛੱਕ ਕੇ ਸੱਚਮੁੱਚ ਬੜਾ ਆਨੰਦ ਆਇਆ, ਮਨ ਆਨੰਦ ਚਲਾ ਗਿਆ। ਬੇਨਤੀ ਧਿਆਨ ਨਾਲ ਸੁਣਿਓ, ਇਹ ਇੱਕ ਸ਼ਕਤੀ ਹੈ ਅਦ੍ਰਿਸ਼ਟ, ਜਿਹੜੀ ਸਾਡੀ ਬਾਡੀ 'ਚ ਕੰਮ ਕਰ ਰਹੀ ਹੈ। ਅੱਖਾਂ 'ਚ ਵੇਖਦੀ ਏ, ਕੰਨਾਂ 'ਚ ਸੁਣਦੀ ਏ, ਜ਼ਬਾਨ 'ਚ ਚੱਖਦੀ ਅਤੇ ਬੋਲਦੀ ਏ, ਹੱਥਾਂ ਵਿੱਚ ਕੰਮ ਕਰਦੀ ਏ, ਪੈਰਾਂ ਵੀ ਚੱਲਦੀ ਏ, ਇੱਕ ਪੂਰੇ ਦੇ ਪੂਰੇ ਸਰੀਰ ਦੇ ਇੰਦਰੀਆਂ ਨੂੰ ਮਨ ਦੀ ਸ਼ਕਤੀ ਨੇ ਆਪਣੇ ਕਾਬੂ ਕੀਤਾ। ਇਹੀ ਕਾਰਨ ਕਿ ਇੰਦਰੀਆਂ ਦਾ ਅਤੇ ਮਨ ਦਾ ਬੜਾ ਸੰਬੰਧ ਏ। ਤਾਂ ਹੀ ਕਿਹਾ ਜਾਂਦਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ, ਇਸ ਮਨ ਨੂੰ ਕਿਤੇ ਸਮਝ ਪੈ ਜਾਏ। ਕੰਨਾਂ ਨਾਲ ਸ਼ਬਦ ਸੁਣ, ਇਸ ਮਨ ਦੀ ਕਿਤੇ ਅੰਦਰ ਟਿਕਾਣੇ 'ਤੇ ਆ ਜਾਏ। ਇਸੇ ਕਾਰਨ ਕਰਕੇ ਅੱਜ ਵੀ ਸੁਬਾਹ ਗੁਰਮੁਖ ਪਿਆਰੇ ਪੜ੍ਹ ਰਹੇ ਸਨ ਹਜ਼ੂਰ ਦੇ ਬਾਰੇ ਕਿ ਸਤਿਗੁਰੂ ਦੀ ਅੰਮ੍ਰਿਤ ਬਾਣੀ ਜੇ ਅੱਖਾਂ ਰਾਹੀਂ ਆਪਾਂ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜ਼ਬਾਨ ਤੋਂ ਬੋਲਦੇ, ਇਹ ਸਾਡੇ ਮਨ 'ਤੇ ਅਸਰ ਕਰਦੀ। ਦੇਖੋ ਬਚਨ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆਂ ਦਰਗਾਹ ਪਾਈਐ, ਠਾਉ ਮੈਂ ਖੈਰ ਪ੍ਰਕਰਨ ਦੇ ਵਿੱਚ ਰਹਾਂ। ਇਹ ਮਨ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅੱਖੀ ਅੰਦਰ ਵੇਖਦਾ ਕਰਚੋਜ ਵਿੜਾਉਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੀਭ ਅੰਦਰ ਅੰਦਰ ਬੋਲਦਾ ਬੋ ਸਾਦ ਲੁਭਾਣਾ, ਹੱਥੀ ਕਿਰਤ ਕਮਾਵਦਾ ਪਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਬਾਡੀ ਵਿੱਚ ਇੱਕ ਮਨ ਹੈ ਜਿਹਨੇ ਸਾਰੀਆਂ ਇੰਦਰੀਆਂ ਨੂੰ ਸਵੀਕਾਰ ਕੀਤਾ ਹੈ, ਆਪਣੇ ਅਧੀਨ ਬਣਾਇਆ ਹੈ। ਮੈਂ ਖੈਰ ਇਸ ਤੋਂ ਅੱਗੇ ਤੁਰਾਂ, ਗੁਰੂ ਸਾਹਿਬ ਨੇ ਤਾਂ ਇਹ ਵੀ ਸ਼ਬਦ ਕਿਹਾ, ਜਿਵੇਂ ਅਸੀਂ ਇਹ ਪੜ੍ਹਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ, ਇਸ ਮਨ ਨੂੰ ਵਾਸ਼ਨਾ ਤੋਂ ਚੁੱਕ ਕੇ ਇਹ ਮਨ ਲੈ ਜੋ ਉਨ ਮਨ ਰਹੇ, ਆਤਮਕ ਅਵਸਥਾ ਉਨ ਮਨੀ ਅਵਸਥਾ ਚਲੀ ਜਾਏ। ਤੋ ਤੀਨ ਲੋਕ ਕੀ ਬਾਤਾਂ ਕਹਿ ਪਿਆਰਿਓ, ਉਹ ਜਿੱਥੇ ਵੀ ਬੈਠਾ ਹੋਵੇ ਵੇਖਣ ਦੀ ਲੋੜ ਨਹੀਂ, ਉੱਥੇ ਤਿੰਨਾਂ ਲੋਕਾਂ ਦਾ ਗਿਆਤਾ ਬਣ ਜਾਂਦਾ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਕਿਹਾ ਮਨ ਬਾਰੇ, ਉਹ ਬਚਨ ਹੈ ਜੀ, ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ। ਇਹ ਕੀ ਕਰਦਾ ਸਾਰੀਆਂ ਖੇਡਾਂ? ਮੈਂ ਥੋੜ੍ਹਾ ਜਿਹਾ ਜਿਹਦੇ 'ਤੇ ਤਾਂ ਰੁਕਿਆ, ਮਨ ਕਾ ਕਹਿਆ ਮਨਸਾ ਸ਼ਬਦ ਮਹਾਰਾਜ ਜੀ ਨੇ ਵਰਤਿਆ। ਦੇਖੋ ਇਹ ਜਦੋਂ ਸ਼ਬਦ ਜੁੜਦਾ ਜੋਗੀ ਬਣ ਜਾਂਦਾ, ਜਦੋਂ ਵਿਸ਼ੇ ਵਿੱਚ ਲੁਪਤ ਹੁੰਦਾ ਉਦੋਂ ਭੋਗੀ ਬਣ ਜਾਂਦਾ, ਜਦੋਂ ਪਿਆਰੇ ਉਹ ਥੁੜ ਪੈਂਦੀ ਉਦੋਂ ਮੰਗਤਾ ਬਣ ਜਾਂਦਾ, ਮੇਰਾ ਬਣੇਗਾ ਕੀ, ਕਿਤੇ ਚਾਰ ਟਕੇ ਹੁੰਦੇ ਨੇ ਉਦੋਂ ਦਾਤਾ ਬਣ ਕੇ ਹੰਕਾਰੀ ਬਣ ਜਾਂਦਾ। ਮਨ ਹੀ ਹੈ ਨਾ, ਮਹਾਰਾਜ ਕਹਿੰਦੇ ਨੇ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਜਿਸ ਮਨ ਦੇ ਸਿਰ ਉੱਤੇ ਗੁਰੂ ਕਰਤਾਰ ਦਾ ਹੱਥ ਹੈ, ਸੱਚ ਏਵੇ ਉਹ ਮਨ ਕਾਬੂ ਆ ਜਾਂਦਾ। ਅੱਜ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਜਿਹੜਾ ਮਨ ਹੈ ਇਹ ਫੁਰਨੇ ਬਣਾਉਂਦਾ। ਧਿਆਨ ਦਿਆ ਜੇ, ਮਨ ਕਾ ਕਹਿਆ ਮਨਸਾ ਕਰੇ, ਇਹੀ ਪਹਿਲੀ ਤੁਖ ਹੈ। ਹੁਣ ਮਨ ਨੇ ਬਣਾਇਆ ਫੁਰਨਾ, ਤੇ ਮਨਸਾ ਦਾ ਅਰਥ ਅਸੀਂ ਕੀਤਾ ਬੁੱਧੀ, ਇੱਕ ਖਿਆਲ ਪੈਦਾ ਹੋਇਆ, ਤੇ ਬੁੱਧੀ ਦਾ ਅਰਥ ਹੈ ਕਿ ਅੰਦਰ ਦੀ ਉਹ ਅਦ੍ਰਿਸ਼ਟ ਸ਼ਕਤੀ ਜਿਹੜੀ ਚੰਗੇ ਮੰਦੇ ਤੇ ਮੰਦੇ ਦੀ ਪਹਿਚਾਣ ਕਰਦੀ ਹੈ, ਜਿਹਨੂੰ ਗੁਰਮਤ ਤੇ ਦੁਰਮਤ ਦੀ ਸਮਝ ਪੈਣੀ ਹੈ। ਇਹਨੂੰ ਥੋੜ੍ਹਾ ਜਿਹਾ ਸਮਝਿਓ, ਜੇ ਸਿੱਖ ਦੀ ਮਤ ਉੱਚੀ ਹੋਵੇਗੀ, ਉਸ ਦੇ ਅੰਦਰ ਕਦੀ ਵੀ ਪਾਪ ਵਾਲੀ ਬਿਰਤੀ ਪੈਦਾ ਹੀ ਨਹੀਂ ਹੋਵੇਗੀ। ਪਰ ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏਗੀ, ਮਨ ਉੱਚਾ ਹੋ ਜਾਏਗਾ, ਉਸ ਬੰਦੇ ਦੇ ਬਚਨ ਦਾ ਚਾਂਸ ਕੋਈ ਨਹੀਂ। ਬੁੱਧੀ ਇੱਕ ਉਹ ਸ਼ਕਤੀ ਹੈ ਜਿਹੜੀ ਖਿਆਲਾਂ ਦਾ ਨਿਰਣਾ ਕਰਦੀ ਹੈ। ਇਸੇ ਕਰਕੇ ਸਾਡੀ ਅਰਦਾਸ ਵਿੱਚ ਇਹ ਸ਼ਬਦ ਬਕਾਇਦਾ ਸਿੱਖਾਂ ਲਈ ਸ਼ਾਮਿਲ ਕੀਤੇ ਗਏ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਤ ਉੱਚੀ ਕਿਹਾ ਗਿਆ, ਮਨ ਨੀਵਾਂ ਕਿਹਾ ਗਿਆ। ਹੁਣ ਇੱਥੇ ਕੀ ਬਣ ਗਿਆ ਜੋ ਗੁਰੂ ਦੇਵ ਕਹਿ ਰਹੇ ਨੇ? ਕਹਿੰਦੇ ਨੇ ਮਨ ਉੱਚਾ ਹੋ ਗਿਆ, ਮਤ ਨੀਵੀਂ ਹੋ ਗਈ ਹੈ। ਚਾਹੀਦਾ ਇਹ ਸੀ ਕਿ ਮਤ ਪਿੱਛੇ ਮਨ ਚੱਲਦਾ, ਪਰ ਖੇਡ ਉਲਟੀ ਹੋ ਗਈ। ਮਨ ਕਾ ਕਹਿਆ, ਜੋ ਮਨ ਕਹਿੰਦਾ ਮਤ ਉਹਨੂੰ ਮੰਨੀ ਜਾ ਰਹੀ ਹੈ। ਚਾਹੀਦਾ ਇਹ ਸੀ ਕਿ ਮਨ ਮਤ ਦਾ ਗੁਲਾਮ ਹੁੰਦਾ, ਪਰ ਉਲਟੀ ਖੇਡ ਵਾਪਰ ਗਈ, ਮਤ ਮਨ ਦੀ ਗੁਲਾਮ ਹੋ ਗਈ। ਇਹਨੂੰ ਥੋੜਾ ਜਿਹਾ ਬਾਣੀ ਚ ਅਸੀਂ ਦੇਖੀ, ਇਸੇ ਨੂੰ ਗੁਰਮੁਖੋ ਸਤ ਸੰਗਤ ਕਿਹਾ ਜਾਂਦਾ, ਇਸੇ ਨੂੰ ਵਿਵੇਕ ਬੁੱਧੀ ਕਿਹਾ ਜਾਂਦਾ। ਮੈਂ ਬੇਨਤੀ ਬਾਣੀ ਚੋਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਇਹ ਮਤ ਚੇਂਜ ਵੀ ਹੁੰਦੀ, ਬੁੱਧੀ ਤਬਦੀਲ ਵੀ ਹੁੰਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਕਬੀਰ ਸਾਹਿਬ ਨੇ ਫੁਰਮਾਇਆ, ਕਹਿੰਦੇ ਨੇ ਜਿੰਨੀ ਦੇਰ ਤੱਕ ਇਹ ਵਿਸ਼ੇ ਵਿਕਾਰਾਂ ਵਾਲੀ ਬੁੱਧੀ ਸੀ, ਇਹ ਮਨ ਦੀ ਹਰ ਗੱਲ ਮੰਨਦੀ ਸੀ। ਮਨ ਨੇ ਕਿਹਾ ਚੱਲ ਵੀ ਅੱਜ ਫਲਾਣੀ ਥਾਂ ਤੇ ਨਾ ਗਾਣਾ ਨੱਚਣਾ, ਪਾਰਟੀਏ ਚੱਲੀਏ। ਚੇਤੀ ਰੱਖੋ ਮਤ ਉਹ ਮੈਲੀ ਸੀ, ਉਹਨੇ ਕਿਹਾ ਚੱਲ ਚੱਲ ਫਿਰ ਛੇਤੀ ਕਰ, ਕਿਉਂਕਿ ਮਤ ਨਾਲ ਰਲੀ ਹੋਈ ਨਾਲ ਤੁਰ ਪਈ। ਮਨ ਨੇ ਕਿਹਾ ਵੀ ਅੱਜ ਫਲਾਣੀ ਥਾਂ ਤੇ ਕੋਈ ਵਿਸ਼ੇ ਵਿਕਾਰਾਂ ਤੇ ਜਾਣਾ, ਮਤ ਨੇ ਕਿਹਾ ਵਾ ਛੇਤੀ ਕਰ, ਉਤਾਵਲਾ ਹੁੰਦਾ ਬੰਦਾ। ਪਰ ਜੇ ਮਤ ਹੋਵੇ ਨਿਰਮਲ, ਮਨ ਨੇ ਕਿਹਾ ਸੰਸਾਰ ਇੰਨਾ ਕੁਝ ਭੋਗ ਰਿਹਾ, ਖਾ ਰਿਹਾ, ਮਾਣ ਰਿਹਾ, ਤੇ ਮਤ ਸੀ ਨਿਰਮਲ, ਉਹਨੇ ਕਿਹਾ ਸ਼ਰਮ ਕਰ, ਤੂੰ ਕਿਹੜੇ ਗੁਰੂ, ਤੇਰੀ ਅੰਸ ਕੀ ਹੈ, ਤੂੰ ਬਣਿਆ ਬੈਠਾ ਵਿਕਾਰੀ, ਤੈਨੂੰ ਸ਼ਰਮ ਨਹੀਂ ਆਉਂਦੀ। ਤੇ ਇਸੇ ਕਰਕੇ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਚੰਗੀ ਮਤ ਹੈ, ਉਹ ਮਨ ਨੂੰ ਫਿਰ ਸਮਝਾਉਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿੱਧਰ ਤੁਰਿਆ ਪਿਆ, ਤੇਰਾ ਮੂਲ ਆ ਜੋ ਤੂੰ ਪ੍ਰਵਿਰਤ ਹੋ ਰਿਹਾ। ਇਸੇ ਕਰਕੇ ਫਿਰ ਮਨ ਨੂੰ ਚੰਗੀ ਮਤ ਸਮਝਾਉਂਦੀ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਬੜਾ ਪਿਆਰਾ, ਉਹ ਕਹਿੰਦੇ ਨੇ ਕਿ ਦੋ ਤਰ੍ਹਾਂ ਦੀ ਬਿਰਤੀ, ਦੋ ਤਰ੍ਹਾਂ ਦੀ ਬੁੱਧੀ, ਮੈਲੀ ਬੁੱਧੀ, ਚੰਗੀ ਨਿਰਮਲ ਬੁੱਧੀ। ਕਹਿੰਦੇ ਨੇ ਜਿਹੜੀ ਗੁਰੂ ਦੇ ਮਿਲਣ ਤੋਂ ਪਹਿਲਾਂ ਸੀ, ਸਤਿਗੁਰੂ ਦੇ ਮਿਲਣ ਤੋਂ ਪਹਿਲਾਂ ਸੀ, ਉਹਨਾਂ ਨੇ ਉਦਾਹਰਣ ਦਿੱਤੀ ਵਿਆਹ ਦੀ, ਕਹਿੰਦੇ ਨੇ ਇੰਨੀ ਕਰੂਪ ਸੀ, ਅੱਜ ਉਹਦਾ ਜਦੋਂ ਚਿਹਰਾ ਚੇਤੇ ਆਉਂਦਾ ਤੇ ਮਨ ਕੰਬਦਾ, ਇਹੋ ਜਿਹੀ ਕਰੂਪਤਾ ਨਾਲ ਦਿਨ ਕੱਟਦੇ ਰਹੇ। ਕਹਿੰਦੇ ਇੰਨੀ ਕੁਜਾਤ ਸੀ, ਕੁਜਾਤ ਦਾ ਅਰਥ ਜਿਹਦੀ ਜ਼ਾਤ ਚੰਗੀ ਨਹੀਂ, ਮੈਂ ਇਹਦੇ ਭਾਵ ਅਰਥ ਅੱਗੇ ਅਰਜ਼ ਕਰਾਂਗਾ, ਲੱਛਣਾਂ ਦੀ ਬੜੀ ਭੈੜੀ ਸੀ, ਕੋਈ ਚੰਗਾ ਲੱਛਣ ਨਹੀਂ ਸੀ। ਕਹਿੰਦੇ ਇੰਨੀ ਨਿਕੰਮੀ ਸੀ, ਸਹੁਰੇ ਦੇ ਘਰ ਵਿੱਚ ਵੀ ਧੱਕੇ ਖਾਧੇ ਤੇ ਪੇਕਿਆਂ ਨੇ ਵੀ ਕਿਹਾ ਖਹਿੜਾ ਛੱਡ ਸਾਡਾ, ਜਾ ਇੱਥੋਂ। ਕਹਿੰਦੇ ਨੇ ਹੁਣ ਬੜੀ ਕਿਰਪਾ ਹੋ ਗਈ। ਕਹਿੰਦੇ ਉਹ ਮਰ ਗਈ ਜੀ, ਜਿਹੜੀ ਕਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਉਹਦੀ ਮੌਤ ਹੋ ਗਈ। ਹੁਣ ਕਹਿੰਦੇ ਨੇ ਜਿਹਦੇ ਨਾਲ ਮੇਰਾ ਵਿਆਹ ਹੋਇਆ, ਉਹਨੂੰ ਰੱਬ ਨੇ ਸਰੂਪ ਬੜਾ ਸੋਹਣਾ ਦਿੱਤਾ, ਉਹਦੇ ਲੱਛਣ ਬੜੇ ਚੰਗੇ ਨੇ, ਉਹਦਾ ਘਰਾਣਾ ਬੜਾ ਚੰਗਾ। ਤੇ ਕਹਿੰਦੇ ਮੈਂ ਤਾਂ ਇਹੀ ਕਰਨਾ ਅਰਦਾਸ ਮਾਲਕਾਂ, ਹੁਣ ਇਹਦੀ ਮੌਤ ਨਾ ਹੋਵੇ, ਪਹਿਲੀ ਜਿਹੜੀ ਮਰ ਗਈ ਉਹ ਕਦੀ ਜੀਵਤ ਨਾ ਹੋਵੇ। ਹੁਣ ਹੈ ਤਾਂ ਇਹ ਸਾਰੀ ਬੁੱਧੀ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ। ਕਰੂਪ ਦਾ ਅਰਥ ਹੈ ਉਹ ਮਤ ਪਿਆਰਿਓ ਜਿਹੜੀ ਗੰਦੇ ਫੁਰਨਿਆਂ ਪਿੱਛੇ ਚੱਲਦੀ ਸੀ, ਇੰਨੀ ਕਰੂਪ ਕੰਮ ਕੀਤੇ ਕਿ ਉਹਨਾਂ ਨੂੰ ਕੰਮ ਚੇਤੇ ਕਰਕੇ ਕਿ ਸੋਚਣਾ ਕਿੱਡੀ ਗੰਦੀ ਮਤ ਸੀ ਤੁਹਾਡੀ। ਉਦੋਂ ਪਹਿਲੀ ਕਰੂਪ ਕੁਜਾਤ ਖੋਟਿਆਂ ਦੀ ਸੰਗਤ ਕਰਦੀ ਸੀ, ਵਿਕਾਰਾਂ ਵਿੱਚ ਪ੍ਰਵਿਰਤ ਰਹਿੰਦੀ ਸੀ, ਕੁਲੱਖਣੀ ਉਹਦਾ ਕੋਈ ਲੱਛਣ ਚੰਗਾ ਨਹੀਂ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ, ਰੱਬ ਦੇ ਘਰ ਵਿੱਚ ਵੀ ਢੋਈ ਨਹੀਂ ਸੀ ਇਹੋ ਜਿਹੀ ਮਤ ਨੂੰ, ਤੇ ਸੰਸਾਰ ਵਿੱਚ ਵੀ ਲਾਹਣਤਾ ਸਹਿੰਦੀ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਧਰ ਧਰੀ। ਕਹਿਣ ਲੱਗੇ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਇਹਨੂੰ ਸਤਿਗੁਰੂ ਨੇ ਕਿਹਾ ਅਪੁਸ਼ਟ ਬਾਤ ਤੇ ਭਈ ਸੀਧਰੀ, ਇਹ ਥੋੜਾ ਜਿਹਾ ਔਖਾ ਵਿਸ਼ਾ ਨਾ ਸਮਝਿਓ ਤੇ ਨਾ ਇਹਨੂੰ ਫਿੱਕਾ ਸਮਝਿਓ, ਕਿਉਂਕਿ ਸਾਰੀ ਕਹਾਣੀ ਜੀਵਨ ਦੀ ਇਹਨਾਂ ਦੋ ਸ਼ਕਤੀਆਂ ਦੇ ਦੁਆਲੇ ਘੁੰਮਦੀ, ਮਨ ਤੇ ਮਨਸਾ, ਬੁੱਧੀ ਸਾਡੀ ਤੇ ਮਨ ਦੇ ਫੁਰ ਨੇ। ਮਹਾਰਾਜ ਕਹਿੰਦੇ ਅਪੁਸ਼ਟ ਬਾਤ ਤੇ ਭਈ ਸੀਧਰੀ, ਜਿਹੜੀ ਪੁੱਠੀ ਸੀ ਅੱਜ ਉਹ ਸਿੱਧੀ ਹੋ ਗਈ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਇਹੋ ਜਿਹੀ ਚੰਗੀ ਬੁੱਧੀ ਹੋਈ, ਜਿਹੜੇ ਅੱਗੇ ਦੁਸ਼ਟ ਸਨ ਦੂਤ ਸਨ ਉਹਨੇ ਕਿਰਪਾ ਕੀਤੀ, ਦੁਸ਼ਟ ਤੇ ਦੈ ਦੂਤ ਵੀ ਉਹਨੇ ਮਿੱਤਰ ਬਣਾ ਦਿੱਤੇ। ਐਨਰਜੀ ਤੇ ਹੋਈ, ਇਹ ਕਿਵੇਂ ਮਿੱਤਰ ਬਣੇ, ਜਿਹੜੀ ਬਿਰਤੀ ਅੱਗੇ ਹਰ ਵੇਲੇ ਕਾਮ ਚ ਸੋਚ ਕਾਮ ਦੀ, ਦਿੱਖ ਕਾਮ ਦੀ, ਫੁਰਨੇ ਕਾਮ ਦੇ, ਉਹ ਸਾਰੇ ਦੁਸ਼ਟ ਬਿਰਤੀ ਨੂੰ ਬਦਲ ਕੇ ਨਾ ਇਹ ਸੋਚ ਪ੍ਰਭੂ ਦੇ ਨਾਮ ਦੀ ਬਣਾ ਦਿੱਤੀ, ਨਾਮ ਦੀ ਚਿਤਵਨੀ, ਨਾਮ ਦਾ ਦੇਖਣਾ, ਨਾਮ ਦਾ ਸੁਣਨਾ। मैं बेनती करांगा जेड़े अगे बिरती सी मोह दी उनू बदल के प्रेम बना दिता, जिदे अगे बिरती सी लोभ दी आ भी मेरा आ भी मेरा उथे इको थां सबर आ गया। जिन्ने पुठे संसारे सिद्धे कर दिते, जिन्ने दुष्ट संसारे मित्र बना दिते। अपुष्ट बात ते भई सीधरी दूत दुष्ट सजनई, अंधकार में रतन प्रगासियो मलीन बुद्ध हशनई। जेड़ी मलीन सी बुद्धि ओ अज हच्छी हो गई। पर मैं बेनती सिर्फ इस करके कीती है गुरमुखो, जदो मत मैली हो जाए उदो फिर मन अपनिया आईया करदा है, जो मन चाहे वह करदा है। अज सतगुरु एक माया दे नशे विच गलतान कोई बंदे दे मन और उस दी बुद्धि बारे कह रहे, कहिंदे ने मन का कहया मनसा करे। जे मन ने जो कह दिता ओ कुछ ही मनसा जेड़ी है अंदर दी बुद्धि ओनू स्वीकार करके ओ कुछ ही कर रही है। नाल फिर महाराज जी ने बचन किया, ए मन कर की रहा है पुन ते पाप नु उच्चारण करी जा रहा, क्योंकि जो कुछ मत ने कहा ओ कुछ ये करी जा रहा है। इस तो अगली फिर तुक सच्चे पातशाह बख्शिश कर रहे खान।
माया मद माती त्रिपत न आवे,
हुण कहे कि मत कह परिष्ट होई पई। रब ने माया दित्ती धन दौलत दिता, महाराज कहिंदे ने इस माया दे नशे विच मस्त होया। माया मद माते त्रिप्त ना आवे, इस विच इन्ना कु मस्त हो गया है इनू अंदर दी तृप्ति नहीं। इस तुक नू भी थोड़ा जा टेके सी विचार ने याद रखियो, नशा ही माड़ा है। जदो बंदा माया दे नशे विच प्रवृत्त हुंदा है उदो फिर बंदा किसे दी परवाह नहीं जे करदा। गुरु ग्रंथ साहिब ने कहा जवानी माड़ी नहीं, जवानी बहुत कुछ कर सकती है। स्वस्थ व्यवस्था हर की सेवा मध्य अंत प्रभ जापन। जवानी विच बड़ी सेवा बड़ा सिमरन हुंदा है, पर प्यारे जदो इसे जवानी दा हंकार दा नशा आ जाए ते यही जवानी वासना विच गल जांदी है। धन माड़ा नहीं, पर जदो धन दा नशा आ जाए हंकारी बंदा हो जाए प्यारे उदो भी एदा अंदर टिकदा नहीं। महाराज जी ने ताई बाणी विच कहा जोबन धन प्रभ ता कह मद में ऐनस रहे दीवाना। जवानी दा धन, जवानी दा नशा, दौलत दा नशा, सतगुरु कहिंदे ने माया दे नशे विच मस्त होया बंदा उहदे अंदर दी तृप्ति नहीं। ते सतगुरां ने कल्ला सानू नहीं, गुरु ग्रंथ साहिब विच गुरु रामदास जी दा एक बचन है, उन्हां ने कल्ला सिखां नू नहीं, जे अपने पुत्तर नू भी देखिया कि माया दे नशे विच इहनू सब कुछ चंगे गुण भुलदे जा रहे ने, ते अपने बेटे नू भी ये शब्द कह दिते, बेटा धन होना कोई माड़ी गल नहीं, पर धन दे नशे विच चूर होके मापिया नू ते गुरु नू भुल जाना इहदे नाल पदा कदी नहीं हो सकता। तुसी गुरदेव दा एक बचन पढ़दे सुन देखो कि हजूर दे वड्डे बेटे ने बाबा पृथिया जी, पर गुरु रामदास दे सन्मुख इसे धरती ते जदों सामने बोलदे ने, इहदा मतलब उहनां कोल दौलत कै पैसा कै, ते दौलत दा नशा ए वे कि मेरे कुल पैसा मैं जो मर्जी करां, पर सच्चे पातशाह कहिंदे ने काहे पूत झगड़ता हो संग बाप। बेटे अपने पिता नाल तू झगड़ा क्यों कर रहा है, जिनके जने बडीरे तुम हो, जिस पिता माता ने जन्म दिता पाल के वड्या कीता, तिन सो झगड़त पाप, उन्हां नाल झगड़ा करना बड़ा वड्डा पाप है। अगली तुक ध्यान नाल सुनियो, जिस धन का तुम गर्व करत हो, तेनू ए मान ए नशा मेरे कुल पैसा बने। महाराज कहिंदे माया माड़ी नहीं, माया दे नशे विच गलतान होया बंदा ही माड़ा है। जदों किते किसे नू जोबन ते धन दा नशा चंबड़दा है प्यारे, एथो तक उस बंदे नू अपना इष्ट भी भुल जांदा है। सतगुरु कहिंदे काहे पूत झगड़त हो संग बाप, जिनके जने बडीरे तुम हो, तिन सो झगड़त पाप, जिस धन का तुम गर्व करत हो, सो धन किसे ना आप, खिन में छोड़ जाए बिख्या रस तौ लागे पछताप, इस नशे दे उतरदिया कोई देरी नहीं लगती। हुण तुसी दसो इन फिर ध्यान नाल सुनियो, क्योंकि मैं अष्टपदी दा एक एक पदा असी एक एक तुक वाचांगे। आम बंदा नशे च होवे ओ बेहोश होके डिग पैंदा है, ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ, ਇਹ ਇਹ ਦੱਸਣ ਦਾ ਗੱਲ ਹੀ ਕੋਈ ਨਹੀਂ ਕਿਹੜੇ ਕਿਹੜੇ ਗੰਦੇ ਤੋਂ ਗੰਦੇ ਨਸ਼ੇ ਇਸ ਪੰਜਾਬ ਦੀ ਧਰਤੀ ਨੂੰ ਚੰਬੜ ਚੁੱਕੇ ਨੇ ਅਤੇ ਜਿਨ੍ਹਾਂ ਦਾ ਆਉਣ ਵਾਲੇ ਸਮੇਂ 'ਚ ਕੋਈ ਚੰਗਾ ਰਿਜ਼ਲਟ ਨਹੀਂ ਨਿਕਲਣਾ। ਨਸ਼ਾ ਕੋਈ ਵੀ ਖੈ, ਸੱਚ ਇਹ ਵੇ ਉਹ ਸਰੀਰ ਵਾਸਤੇ, ਸਮਾਜ ਵਾਸਤੇ, ਜੀਵਨ ਵਾਸਤੇ ਤਬਾਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਰ ਪ੍ਰਕਾਰ ਦੇ ਨਸ਼ੇ ਤੋਂ ਵਰਜਿਆ ਹੈ। ਇੱਥੋਂ ਤੱਕ ਭਾਵੇਂ ਗੁਰੂ ਸਾਹਿਬ ਦੀ ਬਾਣੀ ਵਿੱਚ ਤਾਂ ਅਸੀਂ ਪੜ੍ਹਦੇ ਹਾਂ ਕਿ ਸੁਰਸਰੀ ਸਲਲ ਕ੍ਰਿਤ ਬਾਰ ਨਹੀਂ ਰਹੇ, ਸੰਤ ਜਨ ਕਰਤ ਨਹੀਂ ਪਾਨਗ, ਗੰਗਾ ਦੀ ਲਹਿਰ ਦੀ ਵੀ ਦਾਰੂ ਨਿਕਲ ਜਾਏ ਅਤੇ ਬੰਦਗੀ ਕਰਨ ਵਾਲਾ ਉਹਦੇ ਵੱਲ ਵੀ ਝਾਤੀ ਨਹੀਂ ਮਾਰਦਾ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕੀਤੇ। ਉਂਝ ਵੈਸੇ ਜਨਮ ਸਾਖੀ ਦੇ ਬੋਲ ਨੇ ਕਿ ਪੋਸਤ ਭੰਗ ਅਫੀਮ ਮੱਧ, ਮੈਂ ਜਨਮ ਸਾਖੀ ਦੇ ਬੋਲ ਕਹਿ ਰਿਹਾ, ਇਹਨੂੰ ਧੁਰ ਕੀ ਬਾਣੀ ਨਾਲ ਨਹੀਂ ਸਿਰਫ ਸਮਝਣ ਲਈ। ਪੋਸਤ ਭੰਗ ਅਫੀਮ ਮੱਧ ਉਤਰ ਜਾਏ ਪ੍ਰਭਾਤ, ਉਹ ਅਗਲੀ ਤੁਕ ਇਹ ਫਿਰ ਮੈਂ ਦੁਹਰਾ ਦੇਣਾ ਬਾਣੀ 'ਚ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਵਰਤੇ ਜਾਂਦੇ ਨੇ ਸ਼ਬਦ ਬਾਹਰ ਦੀਆਂ ਤੁਕਾਂ ਨੇ। ਆਮ ਬੰਦਾ ਨਸ਼ਈ ਹੈ, ਉਹ ਬੇਹੋਸ਼ ਹੋ ਕੇ ਡਿੱਗ ਪਿਆ, ਫਿਰ ਨਹੀਂ ਉਹ ਮੰਗਦਾ ਜਦੋਂ ਡਿੱਗ ਹੀ ਪਿਆ। ਪਰ ਗੁਰੂ ਸਾਹਿਬ ਕਹਿੰਦੇ ਨੇ ਜੋਬਨ ਦਾ ਤੇ ਧਨ ਦਾ ਨਸ਼ਾ ਐਸਾ ਹੈ, ਜਿੰਨਾ ਬੰਦਾ ਇਹਦੇ ਨਸ਼ੇ ਵਿੱਚ ਚੂਰ ਹੁੰਦਾ ਹੋਰ ਜ਼ਿਆਦਾ ਮੰਗਦਾ, ਕਿਉਂਕਿ ਜੋਬਨ ਤੇ ਧਨ ਦਾ ਨਸ਼ਾ ਇਹੋ ਜਿਹਾ ਪਿਆਲਾ ਹੈ ਕਿ ਡਿੱਗਾ ਹੋਇਆ ਬੰਦਾ ਵੀ ਹੋਰ ਮੰਗੀ ਜਾਂਦਾ ਹੈ, ਇਹਦੇ 'ਚ ਤ੍ਰਿਪਤੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਬੰਦੇ ਤ੍ਰਿਪਤ ਨਹੀਂ ਹੋਵੇਗਾ। ਤੇ ਸੱਚ ਇਹ ਵੇ ਜਿਹਨੂੰ ਮਾਇਆ ਦਾ ਨਸ਼ਾ ਚਮੜ ਜਾਏ ਉਹ ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ, ਨਾ ਉਹਨੂੰ ਗੁਰੂ ਦਿਸਦਾ ਤੇ ਨਾ ਉਹ ਗੁਰੂ ਦੇ ਬਚਨ ਸੁਣਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਮਾਇਆ ਮਦ ਮਾਤਾ ਖੋਛੀ ਬਾਤਾ। ਜਿਹੜਾ ਮਾਇਆ ਦੇ ਨਸ਼ੇ ਵਿੱਚ ਚੂਰ ਹੈ ਉਹ ਜਿੰਨੀਆਂ ਗੱਲਾਂ ਕਰਦਾ ਖੋਚੀਆਂ ਖਲਕੀਆਂ ਕਰਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮਾਇਆ ਦੇ ਨਸ਼ੇ ਵਿੱਚ ਇਨਸਾਨ ਨੂੰ ਤ੍ਰਿਪਤੀ ਨਹੀਂ ਮਿਲਦੀ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ,
ਤ੍ਰਿਪਤ ਹੋ ਸਕਣੇ ਤੂੰ, ਨਸ਼ੇ ਤੋਂ ਮੁਕਤ ਹੋ ਸਕਣੇ, ਤ੍ਰਿਪਤ ਮੁਕਤ ਮਨ ਸਾਚਾ ਭਾਵੈ, ਜਿਹਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ, ਜਿਹਨੂੰ ਮਨ ਵਿੱਚ ਪਰਮਾਤਮਾ ਜੀ ਭਾ ਗਏ, ਹਜ਼ੂਰ ਕਹਿੰਦੇ ਨੇ ਉਹ ਤ੍ਰਿਪਤ ਹੋਵੇਗਾ। ਕਿਉਂਕਿ ਇਸ ਨਸ਼ੇ ਨੂੰ, ਇਸ ਭੁੱਖ ਨੂੰ ਸਿਰਫ ਤੇ ਸਿਰਫ ਨਾਮ ਹੀ ਖਤਮ ਕਰ ਸਕਦਾ, ਇਸ ਤੋਂ ਬਿਨਾਂ ਕੋਈ ਨਹੀਂ। ਤੇ ਚੇਤੇ ਰੱਖਿਓ, ਅਸੀਂ ਪਿਛਲੇ ਦਿਨੇ ਵੀ ਵਾਚਿਆ, ਉਹ ਤ੍ਰਿਸ਼ਨਾ ਭਾਵੇਂ ਇੰਦਰਿਆ ਵੀ ਹੈ, ਉਹ ਤ੍ਰਿਸ਼ਨਾ ਭਾਵੇਂ ਪਦਾਰਥਕ ਹੈ, ਤ੍ਰਿਸ਼ਨਾ ਬੂਝੈ ਹਰ ਕਹਿ ਨਾਮ। ਮਹਾਰਾਜ ਕਹਿੰਦੇ ਨੇ ਜਾਂ ਨਾਮ ਵਿੱਚੋਂ ਉਪਜੇ ਸੰਤੋਖ ਨਾਲ ਬੁੱਝਦੀ ਖੇ, ਹਜ਼ੂਰ ਨੇ ਬਚਨ ਕੀਤਾ ਨੇ ਬਿਨਾਂ ਸੰਤੋਖ ਨਹੀਂ ਕੂਰਾ ਚ। ਸੰਤੋਖ ਹੈ ਜਿਹੜਾ ਅੰਦਰ ਨੂੰ ਤ੍ਰਿਪਤ ਕਰਦਾ। ਸਤਿਗੁਰੂ ਕਹਿੰਦੇ ਨੇ ਤ੍ਰਿਪਤ ਵੀ ਬੰਦਾ ਹੋ ਜਾਂਦਾ ਹੈ, ਮੁਕਤ ਵੀ ਹੋ ਜਾਂਦਾ ਹੈ, ਜਦੋਂ ਉਹਦੇ ਮਨ ਵਿੱਚ ਸੱਚੇ ਪ੍ਰਭੂ ਦਾ ਨਿਵਾਸ ਹੁੰਦਾ ਹੈ।
ਧਨ ਧਨ ਕਲਤ ਸਭ ਦੇਖ ਅਭਿਮਾਨਾ,
ਹੁਣ ਮਾਇਆ ਦੇ ਨਸ਼ੇ 'ਚ ਚੂਰ ਹੋਇਆ ਬੰਦਾ ਕੀ ਕੁਝ ਦੇਖ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਨ ਇਹ ਵੀ ਮਾਇਆ ਹੀ ਹੈ ਨਾ, ਸਭ ਮਾਰਿਆ ਜਾਏਗਾ। ਆਪਣਾ ਸਰੀਰ ਵੇਖਦਾ, ਕਹਿੰਦਾ ਮੇਰੇ ਵਰਗੀ ਬਾਡੀ ਕਿਸ ਦੀ ਹੈ। ਮਾੜੇ ਬੰਦਿਆਂ ਨੂੰ ਟਿਚਰਾਂ ਕਰ ਕਰਕੇ ਲੰਘਦਾ। ਸਤਿਗੁਰੂ ਕਹਿੰਦੇ ਨੇ ਇੱਕ ਤਨ ਤੇ ਦੂਜਾ ਧਨ ਚਾਰ ਟਕੇ ਪੱਲੇ ਨੇ, ਤੇ ਹਰ ਬੰਦੇ ਦਾ ਮਜ਼ਾਕ ਉਡਾਉਂਦਾ। ਕਲਤ, ਕਲਤ ਦਾ ਅਰਥ ਵੈਸੇ ਇੱਥੇ ਅਸੀਂ ਕਰਾਂਗੇ ਇਸਤਰੀ, ਪਤਨੀ। ਧਨ ਨੂੰ ਦੇਖਦਾ ਨਸ਼ੇ 'ਚ ਚੂਰ, ਆਪਣੀ ਬਾਡੀ ਨੂੰ ਦੇਖਦਾ ਨਸ਼ੇ 'ਚ ਚੂਰ, ਇਸਤਰੀ ਨੂੰ ਦੇਖਦਾ ਹੰਕਾਰ ਦਾ ਫੁੱਲਿਆ। ਤਨ ਧਨ ਤੇ ਕਲਤ ਇਹਨੂੰ ਦੇਖ ਦੇਖ ਕੇ ਹੰਕਾਰ ਕਰਦਾ ਹੈ।
ਬਿਨਾ ਨਾਵੈ ਕਿਛ ਸੰਗ ਨਾ ਜਾਣਾ,
ਪਰ ਸਤਿਗੁਰੂ ਇਸ ਗੱਲ ਨੂੰ ਬੜਾ ਸਪਸ਼ਟ ਕਰ ਰਹੇ ਨੇ। ਕਹਿੰਦੇ ਨੇ ਭਾਵੇਂ ਧਨ ਹੈ, ਭਾਵੇਂ ਤਨ ਹੈ, ਭਾਵੇਂ ਇਸਤਰੀ ਹੈ, ਪਰ ਨਾਮ ਤੋਂ ਬਿਨਾਂ ਤੇਰੇ ਨਾਲ ਕੁਛ ਨਹੀਂ ਜਾਣਾ, ਇਹ ਤਨ ਵੀ ਨਹੀਂ ਜਾਣਾ। ਅੱਗੇ ਸਤਿਗੁਰੂ ਇਸ ਗੱਲ ਨੂੰ ਫਿਰ ਖੋਲਣ ਲੱਗੇ ਖਨ।
ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ,
ਜਦੋਂ ਬੰਦੇ ਕੋਲ ਤਿੰਨ ਚਾਰ ਚੀਜ਼ਾਂ ਨੇ ਨਾ, ਇਹਦੇ ਕੋਲ ਤਨਕ ਹੈ, ਇਹਦੇ ਕੋਲ ਤਨਕ ਹੈ, ਇਹਦੇ ਕੋਲ ਇਸਤਰੀ। ਮੈਂ ਵੇਖੋ ਬੜੇ ਸਪਸ਼ਟ ਜਿਹੇ ਸ਼ਬਦ ਕਹਿ ਰਿਹਾ ਜੋ ਬਾਬਾ ਜੀ ਨੇ ਅੱਜ ਕਹੇ ਨੇ ਇਸਤਰੀ। ਫਿਰ ਅਗਲਾ ਕੰਮ ਕੀ ਕਰਦਾ? ਫਿਰ ਕਹਿੰਦੇ ਇਹਦੇ ਅੰਦਰ ਮੈਲ ਉਪਜਦੀ ਹੈ। ਮਨ ਕਹਿੰਦਾ ਹੁਣ ਕੁਛ ਕਰੀਏ, ਤੇ ਮਤ ਜਿਹੜੀ ਸੀ ਉਹ ਪਹਿਲੀ ਮੈਲੀ ਹੋਈ ਪਈ। ਸਤਿਗੁਰੂ ਕਹਿੰਦੇ ਨੇ ਹੁਣ ਕੀ ਕਰਦਾ ਹੈ? ਕਰੇ ਇਹ ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ। ਹੁਣ ਮਨ ਦੇ ਫੁਰਨਿਆਂ ਨੂੰ ਸੁਣਦਾ, ਇਹ ਵਿਸ਼ੇ ਵਾਸ਼ਨਾਵਾਂ ਨੂੰ ਭੋਗਦਾ, ਇਹ ਜੀਵ ਦੇ ਚਸਕੇ ਵਿੱਚ ਦਿਨ ਰਾਤ ਰਸ ਨੂੰ ਭੋਗਦਾ। ਫਿਰ ਸਾਰੀ ਸਾਰੀ ਰਾਤ ਇਹ ਨੱਚਦਾ ਰਹਿੰਦਾ, ਇਹ ਵਿਸ਼ੇ ਵਕਾਰਾਂ ਦੀ ਜਿਲਣ ਵਿੱਚ ਗੰਦਗੀ ਵਿੱਚ ਡਿੱਗਾ ਰਹਿੰਦਾ। ਮਹਾਰਾਜ ਕਹਿੰਦੇ ਨੇ ਆ ਜੇ ਕਰਤੂਤ ਬਣਦੀ ਜਦੋਂ ਗੰਦੇ ਮਨ ਦੀਆਂ ਗੱਲਾਂ ਗੰਦੀ ਮਤ ਸੁਣਨ ਲੱਗ ਪਵੇ। ਤਨ ਮਨ ਤੁਹਾਨੂੰ ਭੋਗ ਰਿਹਾ ਤੇ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਦਾ ਹੈ।
ਤਨ ਲੋਕਾਂ ਤਨ ਭਸਮ ਢੇਰੀ।
ਫਿਰ ਸਤਿਗੁਰੂ ਕਹਿੰਦੇ ਨੇ ਉਹ ਬੰਦਿਆ ਜਿਸ ਤਨ ਦਾ ਤੂੰ ਮਾਨ ਕਰਨਾ ਪਿਆ, ਇਹਨੇ ਮਿੱਟੀ ਬਣਨਾ ਹੈ, ਖਾਕ ਬਣਨਾ ਹੈ, ਤੇ ਜਿਸ ਪੈਸੇ ਦਾ ਤੂੰ ਮਾਨ ਕਰਨਾ ਹੈ ਕਿੰਨਾ ਕੁ ਭੋਗ ਕੇ ਚਲਾ ਜਾਏਗਾ। ਕੱਲ ਨੂੰ ਤੇਰੇ ਪੈਸੇ ਨੂੰ ਲੋਕਾਂ ਸਾਂਭਣਾ ਤੇ ਤੈਨੂੰ ਮਿੱਟੀ ਦੀ ਢੇਰੀ ਵੀ ਤੇਰੇ ਸਰੀਰ ਨੂੰ ਸਾਂਭਿਆ ਜਾਣਾ। ਮਹਾਰਾਜ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਕੀ ਹੋਵੇਗਾ ਕਿ ਇਹ ਇਨਸਾਨ ਜਿਹੜਾ ਭਸਮ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਬਸ ਇੱਥੇ ਥੋੜਾ ਜਿਹਾ ਜ਼ਰੂਰ ਰੋਕ ਕੇ ਵਿਚਾਰ ਕਰਨੀ ਹੈ। ਗੁਰਮੁਖੋ ਇੱਕ ਤਨ, ਦੂਜਾ ਧਨ, ਤੀਸਰੀ ਇਸਤਰੀ। ਮੈਂ ਬੇਨਤੀ ਕਰਾਂਗਾ ਆਪਣੇ ਤਨ ਨੂੰ ਦੇਖੋ, ਇਹ ਸਥਿਰ ਨਹੀਂ। ਇਹ ਜਨਮ ਤੋਂ ਬਦਲਣਾ ਸ਼ੁਰੂ ਹੁੰਦਾ ਤੇ ਮੌਤ ਤੱਕ ਚੇਂਜ ਹੁੰਦਾ ਰਹਿੰਦਾ ਹੈ ਜਿਹਦਾ ਬੰਦਾ ਮਾਣ ਕਰਦਾ। ਹਰ ਸਾਲ ਬਾਅਦ ਇਸ ਸਰੀਰ ਦੀ ਤਸਵੀਰ ਖਿੱਚੋ ਤੇ ਸਾਲਾਂ ਦੇ ਨਿਕਲਦਿਆਂ ਇਸੇ ਤਨ ਦੀ ਜਿਹੜੀ ਬਣਤਰ ਐਸਤਾ ਐਸਤਾ ਇਹਦਾ ਰੰਗ ਸਭ ਕੁਝ ਚੇਂਜ ਹੁੰਦਾ ਜਾਏਗਾ। ਮਹਾਰਾਜ ਕਹਿੰਦੇ ਨੇ ਇਹ ਤਨ ਜਿਹਦਾ ਤੂੰ ਮਾਣ ਕਰਨਾ, ਇਹਨੇ ਇੱਕ ਦਿਨ ਖਾਕ ਮਿੱਟੀ ਦੀ ਢੇਰੀ ਹੋ ਜਾਣੀ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਤੇਰੀ ਬੋਡੀ ਤਾਂ ਇਸ ਤਰ੍ਹਾਂ ਜਿਹਨੂੰ ਤੂੰ ਵਕਾਰਾਂ ਚ ਖਚਦ ਕਰ ਰਿਹਾ, ਜਿਵੇਂ ਸੁੱਕੇ ਕੱਖਾਂ ਦੀ ਕਿਸੇ ਨੇ ਛਪੜੀ ਛਪਰੀ ਬਣਾਈ ਹੋਵੇ, ਛੰਨ ਝੌਂਪੜੀ। ਇੱਕ ਚਿੰਗਾਰੀ ਲੱਗੇ ਤੇ ਝੌਂਪੜੀ ਸੜ ਕੇ ਰਾਖ ਦੀ ਢੇਰੀ ਹੋ ਜਾਂਦੀ ਏ। ਤੇ ਜਿਸ ਬੋਡੀ ਦਾ ਤੂੰ ਮਾਨ ਕਰਨਾ, ਜਿੱਦਣ ਇਹਨੂੰ ਚਵਾਤੀ ਲੱਗੀ ਅੱਗ ਦੀ, ਇਹਨੇ ਵੀ ਸੜ ਕੇ ਰਾਖ ਦੀ ਢੇਰੀ ਬਣ ਜਾਣਾ ਹੈ। ਇਹ ਕਿਸੇ ਵਾਸਤੇ ਚੀਜ਼ ਮਿਲੀ ਸੀ ਕਿਸੇ ਮਕਸਦ ਲਈ? ਜੇ ਸਤਿਗੁਰੂ ਕਬੀਰ ਵਾਹਿਗੁਰੂ ਰਵਿਦਾਸ ਸਾਹਿਬ ਕਹਿ ਰਹੇ ਨੇ ਇਹ ਕੱਖਾਂ ਦੀ ਛਪਰੀ, ਉਸੇ ਨਾਲ ਉਹਨਾਂ ਦਾ ਇੱਕ ਬਚਨ ਹੈ, ਤੂੰ ਕਾਹੇ ਗਰਭੈ ਬਾਵਲੀ, ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਇਹ ਸਾਡੀਆਂ ਨੂੰ ਚੂੰਡਣਾ ਪਿਆ ਬੰਦਿਆ? ਮਹਾਰਾਜ ਕਹਿੰਦੇ ਨੇ ਭਾਦੋਂ ਦੇ ਮਖੀਨੇ ਚ ਤਰਾਟਕਾ ਜਦੋਂ ਪੈਂਦਾ ਤੇ ਜ਼ਮੀਨ ਵਿੱਚੋਂ ਨਿੱਕੀਆਂ ਨਿੱਕੀਆਂ ਖੁੰਬਾਂ ਨਿਕਲਦੀਆਂ ਨੇ, ਉਸ ਖੁੰਬ ਦੀ ਉਮਰ ਕਿੰਨੀ ਕੁ ਹੋਵੇ? ਕੁਛ ਘੰਟੇ ਸ਼ਬਦ ਵਰਤ ਰਿਹਾ ਮੈਂ, ਕੋਈ ਸਮਾਂ ਉਹ ਖੁੰਬ ਨਿਖਰ ਕੇ ਬਾਹਰ ਆਉਂਦੀ ਏ, ਪਰਤ ਕੇ ਸੜ ਕੇ ਮਿੱਟੀ ਵਿੱਚ ਫਿਰ ਮਿਲ ਜਾਂਦੀ ਏ। ਕਹਿੰਦੇ ਨੇ ਖੁੰਬ ਤਾਂ 4 ਘੰਟੇ ਅਜੇ ਧਰਤੀ ਤੇ ਰਹਿ ਕੇ ਜਾਂਦੀ ਏ। ਜਿਸ ਤਨ ਨੂੰ ਤੂੰ ਗੰਦ ਵਿੱਚ ਖਤਮ ਕਰ ਰਿਹਾ, ਇਸ ਤਨ ਦੀ ਕੋਈ ਖਸਤੀ ਨਹੀਂ, ਇਹ ਤਾਂ ਖੁੰਬ ਤੋਂ ਪਹਿਲਾਂ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ। ਤੂੰ ਕਾਹੇ ਗਰਭੈ ਬਾਵਲੀ, ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਰਚਨਾ ਸ਼ਲੋਕ 12 ਤੇ ਵਧੀਕ। ਪਹਿਲਾ ਸ਼ਲੋਕ ਪੜ੍ਹੋ, ਕਿਉਂਕਿ ਮਨ ਮੈਲਾ ਸੀ, ਉਹਨੇ ਮਤ ਨੂੰ ਪਿੱਛੇ ਲਾ ਲਿਆ। ਚੱਲ ਆ ਧੰਨ, ਆ ਤਨ, ਆ ਵਕਾਰ ਰੱਜ ਕੇ ਭੋਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਕਈ ਵਾਰੀ ਸੀ ਉਦਾਹਰਣ ਲਈ ਕਿ ਇੱਕ ਕੋਲ ਧਨ ਦਾ ਬਹੁਤਾਤ ਹੈ ਤੇ ਤਨ ਦਾ ਜੋਬਨ ਬੜਾ, ਜਵਾਨ ਬੜਾ। ਇਹ ਇਸਤਰੀ ਰੂਪ ਚ ਲਿਆ, ਇਹਦੇ ਅਰਥਾਂ ਨੂੰ ਸਮਝਿਓ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿਨ੍ਹਾਂ ਲੋਕਾਂ ਦੀ ਮਤ ਮੈਲੀ ਹੁੰਦੀ ਏ ਉਹ ਸ਼ਬਦਾਂ ਦੇ ਅਰਥ ਵੀ ਕਰਦੇ ਕਰਦੇ ਵਾਸ਼ਨਾ ਵੱਲ ਪ੍ਰਵਿਰਤ ਹੋਣ ਲੱਗ ਪੈਂਦੇ ਨੇ, ਪਰ ਜਿਨ੍ਹਾਂ ਦਾ ਅੰਦਰ ਪਵਿੱਤਰ ਹੁੰਦਾ ਉਹ ਵਾਸ਼ਨਾ ਦੀ ਦਿੱਤੀ ਹੋਈ ਉਦਾਹਰਨ ਵਿੱਚੋਂ ਵੀ ਨਿਰਮਲਤਾ ਹੀ ਲੈ ਜਾਂਦੇ। ਜੇ ਅੰਦਰ ਮੈਲਾ ਹੈ ਤੇ ਅਰਥ ਕਰਦਿਆਂ ਸੋਚਣ ਲੱਗ ਪੈਣਗੇ ਕਿ ਕਹਿ ਦਿੱਤਾ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਅੱਜ ਪਤੀ ਦਾ ਮਿਲਾਪ ਹਾਸਲ ਨਹੀਂ ਹੋਇਆ ਤੇ ਮੇਰੀ ਬੋਡੀ ਥਕਾਨ, ਅੰਗ ਥਕਾਨ ਮਹਿਸੂਸ ਕਰ ਰਹੇ ਨੇ। ਪਰ ਪਿਆਰਿਓ ਨਿਰਮਲ ਖਿਰਦਾ ਵਾਸ਼ਨਾ ਤੋਂ ਉੱਪਰ ਉੱਟਿਆ ਇਰਦਾ ਨਿਰਵਾਸ਼ਨ ਖਿਰਦਾ ਉਹ ਕਹਿ ਰਿਹਾ ਨਹੀਂ ਜਿਵੇਂ ਇੱਕ ਸੁਹਾਗਣ ਨੂੰ ਪਤੀ ਦਾ ਮਿਲਾਪ ਨਾ ਹੋਵੇ ਤੇ ਉਹਦਾ ਤਨ ਦੁੱਖ ਦਾ ਹੈ ਤੇ ਜਿਹਨੇ ਰਾਤ ਭਰ ਸਿਮਰਨ ਨਹੀਂ ਕੀਤਾ ਉਹਦਾ ਮਨ ਤੇ ਤਨ ਦੋਨੋਂ ਦੁਖਦੇ। ਉਦਾਹਰਨ ਤੇ ਇੱਕ ਵਾਸ਼ਨਾ ਵਾਲੀ ਹੈ ਨਾ ਕਿ ਅੱਜ ਨਾ ਸੁੱਤੀ ਕੰਤ ਚੋਂ ਅੰਗ ਮੁੜੈ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਮੈਂ ਬੇਨਤੀ ਕਰਾਂਗਾ ਉਹ ਪ੍ਰਮਾਣਕ ਹੈ ਸਤਿਗੁਰੂ ਦੀ ਬਾਣੀ ਵਿੱਚ ਕਿ ਸੱਸ ਨੂੰ ਝੁਕਦੀ ਨਹੀਂ। ਬੋਡੀ ਰੱਬ ਨੇ ਬੜੀ ਸੋਹਣੀ ਦਿੱਤੀ, ਕੱਦ ਉੱਚਾ ਦਿੱਤਾ, ਜੋਬਨ ਦਾ ਭਾਰ ਦਿੱਤਾ, ਪਰ ਜੇ ਗੁਰਮੁਖ ਸਕੀ ਨੇ ਪੁੱਛਿਆ ਵੀ ਤੇਰੀ ਸੱਸ ਜਦੋਂ ਆਉਂਦੀ ਹੈ ਕਿ ਕਦੀ ਤੂੰ ਝੁਕਦੀ ਨਹੀਂ, ਮੱਥਾ ਕਿਉਂ ਨਹੀਂ ਟੇਕਦੀ, ਉਹ ਕਹਿੰਦੀ ਹੈ ਸੱਸ ਨੂੰ ਕੁੱਬ ਪੈ ਗਿਆ, ਮੇਰੇ ਜੋਬਨ ਦਾ ਭਾਰ, ਮੇਰੇ ਸਰੀਰ ਦਾ ਭਾਰ ਇੰਨਾ, ਮੈਂ ਇਸ ਬੁੱਢੀ ਅੱਗੇ ਝੁਕ ਨਹੀਂ ਸਕਦੀ। ਮਹਾਰਾਜ ਕਹਿੰਦੇ ਨੇ ਓਏ ਇਸ ਬੋਡੀ ਦਾ ਭਾਰ ਦਾ ਹੰਕਾਰ, ਕਹਿੰਦੇ ਨੇ ਤੈਨੂੰ ਮਾਨ ਕਹਿ ਆਪਣੇ ਸਰੀਰ ਦਾ, ਪਰ ਬਾਹਰ ਨਿਕਲ ਕੇ ਦੇਖ ਜਿਹੜੇ ਕਿਲੇ ਪੱਕੇ ਚੂਨਿਆਂ ਨਾਲ ਬਣੇ ਸਨ ਕਿਰਦਿਆਂ ਕਿਰਦਿਆਂ ਇੱਕ ਦਿਨ ਉਹ ਵੀ ਮਿੱਟੀ ਹੋ ਗਏ, ਤੇ ਜਿਸ ਜਵਾਨੀ ਦਾ ਤੂੰ ਮਾਨ ਕਰਨੀ ਪਈ ਭੋਲੀਏ ਜਿੰਦੇ, ਇੱਕ ਦਿਨ ਇਹਨੇ ਵੀ ਖਾਕ ਹੋ ਜਾਣਾ ਹੈ। ਇਹ ਪਵਿੱਤਰ ਸਲੋਕ ਨੇ ਉਹ ਤੰਗੀ ਪਏ ਹੋਰੀ ਗਹਿਰੀ ਗੰਭੀਰੀ ਸੱਸੜ ਸੋਈ ਆ ਕਿਵ ਕਰੀ, ਕੱਦ ਉੱਚਾ ਜੋਬਨ ਬੜਾ, ਸੱਸੜ ਸੋਈ ਆ ਕਿਵ ਕਰੀ ਕਿਵੇਂ ਝੁਕਾਵੇ ਸੱਸ ਅੱਗੇ ਕਿਉਂ ਨਿਮਨ ਨਾ ਜਾਏ ਥਣੀ। ਮਹਾਰਾਜ ਕਹਿੰਦੇ ਨੇ ਗੱਚ ਜੇ ਲੱਗਾ ਗਿੜਬੜੀ ਸਕੀਏ ਧੌਲ ਹਰੀ, ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਆਪਣੇ ਐਸ ਤਨ ਦਾ ਹੰਕਾਰ ਕੀ ਕਰਨ ਹੈ। ਦਰਵੇਸ਼ ਰਾਤ ਨੂੰ ਤੁਰਿਆ ਸ਼ਾਮ ਨੂੰ ਤੁਰਿਆ ਜਾ ਰਿਹਾ, ਸੂਰਜ ਅਸਤ ਹੋ ਰਿਹਾ ਸੀ, ਮਨ ਦੀ ਮੌਜ ਆਈ ਤੇ ਕਬਰਾਂ ਵੀ ਚਲਾ ਗਿਆ ਸਿੱਧਾ। ਅਜੇ ਨਵੀਂ ਨਵੀਂ ਕਬਰ ਸੀ ਕਿਸੇ ਦੀ, ਨਵਾਂ ਨਵਾਂ ਸਰੀਰ ਦਫਨਾ ਕੇ ਗਏ ਸਨ ਦੋ ਚਾਰ ਦਿਨ ਪਹਿਲਾਂ। ਦਰਵੇਸ਼ ਉਸ ਕਬਰ ਦੇ ਸਰਾਣੇ ਬੈਠ ਗਿਆ, ਉਹਨੇ ਬੜੇ ਧਿਆਨ ਦੇ ਨਾਲ ਇਸ ਕਬਰ ਨੂੰ ਚਾਰ ਚਫੇਰਿਓ ਦੇਖਿਆ ਤੇ ਸਰਾਣੇ ਬੈਠ ਕੇ ਹੱਥ 'ਚ ਲੈ ਕੇ ਵਸਤੂ ਤੇ ਸਿਰ ਵਾਲੇ ਪਾਸਿਓਂ ਮਿੱਟੀ ਪੱਟਣ ਲੱਗ ਪਿਆ, ਕਬਰ ਦਾ ਸਿਰ ਨੰਗਾ ਕਰਨ ਲੱਗਾ ਬੰਦੇ ਦਾ। ਇੰਨੀ ਦੇਰ ਨੂੰ ਸਮਰਾਟ ਆਇਆ, ਉਹਨੇ ਆ ਕੇ ਦੇਖਿਆ ਦਰਵੇਸ਼ ਇਹ ਕਬਰਾਂ ਵਿੱਚ ਬੈਠਾ ਕੀ ਕਰ ਰਿਹਾ। ਉਹਨੇ ਕਿਹਾ ਬਾਬਾ ਕਬਰਾਂ ਵਿੱਚ ਤੇਰਾ ਕੰਮ ਕੀ। ਪਹਿਲਾਂ ਤਾਂ ਦਰਵੇਸ਼ ਬੋਲਿਆ ਨਹੀਂ, ਉਹਨੇ ਫਿਰ ਕਿਹਾ ਕਬਰਾਂ ਵਿੱਚ ਤੇਰਾ ਕੰਮ ਕੀ। ਉਹ ਕਹਿੰਦਾ ਸਾਡਾ ਵਾਹ ਹੀ ਕਬਰਾਂ ਨਾਲ ਪੈਂਦਾ ਤੇ ਅਖੀਰ ਤੇ ਕੰਮ ਵੀ ਇਹਨੇ ਆਉਣਾ ਹੈ। ਕਹਿੰਦਾ ਬੱਚਿਆਂ ਵਾਲੀਆਂ ਗੱਲਾਂ ਕਰ ਰਿਹਾ, ਇਸ ਖੋਪੜੀ ਨੂੰ ਕਿਉਂ ਨੰਗੀਆਂ ਕਰ ਰਿਹਾ ਤੂੰ। ਉਹ ਕਹਿੰਦਾ ਜਾ ਬਾਦਸ਼ਾਹ ਤੂੰ ਆਪਣਾ ਕੰਮ ਕਰ, ਤੇਰੇ ਵੱਸ ਦਾ ਰੋਗ ਨਹੀਂ। ਉਹ ਕਹਿੰਦਾ ਤੂੰ ਤਾਂ ਅੰਜ ਖੋਪੜੀ ਦੇਖ ਰਿਹਾ। ਫਕੀਰ ਨੂੰ ਕਹਿੰਦਾ ਬਾਦਸ਼ਾਹ ਜਿਵੇਂ ਕੋਈ ਔਖੀ ਕਿਤਾਬ ਪੜ੍ਹਨੀ ਹੋਵੇ। ਕਹਿੰਦਾ ਹਾਂ ਮੈਂ ਇਹਨੂੰ ਚੰਗੀ ਤਰ੍ਹਾਂ ਪੁੱਛਣਾ ਚਾਹੁੰਦਾ ਇਸ ਖੋਪੜੀ ਨੂੰ। ਉਹਨੇ ਕਿਹਾ ਮੂਰਖਾ ਮੁਰਦੇ ਵੀ ਕਦੀ ਬੋਲੇ ਨੇ। ਉਹ ਕਹਿੰਦਾ ਇਹ ਵੀ ਤੇਰੀ ਤਰ੍ਹਾਂ ਹੰਕਾਰੀ ਬੜਾ ਸੀ, ਇਹ ਵੀ ਬੰਦੇ ਨੂੰ ਬੰਦਾ ਨਹੀਂ ਸੀ ਮਿੱਤ ਬਹਿੰਦਾ, ਇਹ ਵੀ ਪੱਗ ਨੂੰ ਕਦੀ ਮਿੱਟੀ ਨਹੀਂ ਸੀ ਲੱਗਣ ਦਿੰਦਾ, ਅੱਜ ਮਿੱਟੀ ਚ ਪਿਆ, ਤਿੰਨ ਚਾਰ ਦਿਨ ਹੋ ਗਏ ਨੇ ਤੇ ਮੈਂ ਪੁੱਛਣ ਵਾਸਤੇ ਆਇਆ। ਉਹ ਬੰਦਿਆ ਜਿਹੜਾ ਤੇਰਾ ਸਿਰ ਐ ਆਕੜਿਆ ਰਹਿੰਦਾ ਸੀ, ਅੱਜ ਤੇਰੇ ਸਿਰ ਨੂੰ ਮਿੱਟੀ ਖਾਂਦੀ ਪਈ, ਬੋਲ ਅੱਜ ਤੇਰੇ ਸਿਰ ਦਾ ਗਰੂਰ ਕਿੱਥੇ ਗਿਆ। ਉਹਨੇ ਉਰਦੂ ਚ ਜੋਕ ਸ਼ਬਦ ਕਹੇ, ਬਾਦਸ਼ਾਹ ਨੂੰ ਮੁਖਾਤਬ ਕਰਕੇ ਕਹਿੰਦਾ ਯੇ ਖਾਕ ਬੋਡੀ ਬੰਦੇ ਦੀ, ਯੇ ਖਾਕ ਉਭਰੀ ਹੋਈ ਖਾਕ ਹੈ, ਹੈ ਤਾਂ ਮਿੱਟੀ ਦੇ ਪੁਤਲਾ, ਯੇ ਖਾਕ ਉਭਰੀ ਹੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਕਾ ਇਤਨਾ ਗਰੂਰੋ ਨਾਜ਼ ਕਿਉਂ। ਆ ਜਿਹੜਾ ਤੂੰ ਘੋੜੇ ਤੇ ਚੜਿਆ ਤੂੰ ਵੀ ਇੱਥੇ ਆਉਣਾ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਨੇ ਇਹ ਫੈਸਲਾ ਦੇ ਦਿੱਤਾ ਤੇ ਫੁਰਮਾਇਆ ਦਾਤਾ ਨੇ ਕਿ ਇੱਟ ਸਰਾਣੇ ਭੋਏ ਲਵਣ ਸਵਣ, ਇਹ ਮਾਣ ਕਰਨਾ ਪਿਆ ਬੋਡੀ ਦਾ ਭੋਗਾਂ ਚ, ਇੱਟ ਸਰਾਣੇ ਭੋਏ ਸਵਣ ਕੀਲਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ, ਤੇਰੇ ਤਨ ਨੇ ਖਾਕ ਹੋਣੇ। ਹੁਣ ਮਹਾਰਾਜ ਕਹਿੰਦੇ ਨੇ ਉਸ ਤੋਂ ਬਾਅਦ ਰਹਿ ਗਿਆ ਧਨ, ਹੁਣ ਸਾਰੇ ਜੀ ਇਕੱਠੇ ਹੋ ਗਏ, ਪਾਪ ਕਰ ਕਰਕੇ ਇਕੱਠੀ ਕੀਤੀ ਸੀ, ਪੁੱਤਰਾਂ ਤੋਂ ਵੱਖਰੀ ਰੱਖੀ, ਮਾਪਿਆਂ ਤੋਂ ਵੱਖਰੀ ਰੱਖੀ, ਲਕਾ ਲਕਾ ਕੇ ਰੱਖੀ ਮੇਰੀ ਮੇਰੀ। ਮਹਾਰਾਜ ਕਹਿੰਦੇ ਨੇ ਆ ਦੇਖ ਹੁਣ ਤੇਰੀ ਤਨ ਤਾਂ ਕਰਨਗੇ ਸਵਾ ਅੱਗ ਲਾ ਕੇ, ਤੇ ਆਹ ਜਿਹੜੇ ਰੁਪਈਏ ਤੂੰ ਇਕੱਠੇ ਕਰ ਗਿਆ ਨਾ, ਹੁਣ ਬਸ ਅੱਜ ਤੋਂ ਬਾਅਦ ਤੇਰੀ ਅਰਥੀ ਚੁੱਕਦਿਆਂ ਜਿਹੜਾ ਇਕੱਠੇ ਹੋ ਗਏ ਇਕੱਠੇ ਹੋ ਗਏ, ਅੱਜ ਤੋਂ ਬਾਅਦ ਤੇਰੇ ਪੁੱਤਰਾਂ ਧੀਆਂ ਨੇ ਵੀ ਟੇਕੇ ਨਹੀਂ ਇਕੱਠੇ ਬਹਿਣਾ, ਕਿਉਂਕਿ ਇਸ ਦੌਲਤ ਨੇ ਇਹਨਾਂ ਵਿੱਚ ਵੀ ਪੁਆੜਾ ਪਾਉਣਾ ਹੈ, ਇਹਨਾਂ ਵੀ ਇਕੱਠਿਆਂ ਨਹੀਂ ਮਿਲ ਬਹਿਣਾ। ਮਹਾਰਾਜ ਕਹਿੰਦੇ ਫਿਰ ਉਸ ਦੌਲਤ ਨੂੰ ਲੋਕ ਸਾਂਭਦੇ ਨੇ। ਮੈਂ ਇਹਨੂੰ ਬਾਣੀ ਵਿੱਚੋਂ ਇਉਂ ਅਰਜ਼ ਕਰਾਂਗਾ ਕਿ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀ ਏ, ਪਰ ਇੰਨਾ ਮਿਹਨਤ ਕਰਕੇ ਜਦੋਂ ਸ਼ਹਿਦ ਇਕੱਠਾ ਹੁੰਦਾ ਤੇ ਸ਼ਹਿਦ ਲਾਹਣ ਵਾਲਾ ਆਦਮੀ ਆਉਂਦਾ, ਧੂੰ ਇਕੱਠਾ ਕਰਦਾ, ਧੂੰ ਬਾਲਦਾ, ਅੱਗ ਬਾਲਦਾ, ਧੂੰ ਨਿਕਲਦਾ, ਮੱਖੀਆਂ ਨੂੰ ਹਟਾ ਕੇ ਪਰਾਂ ਮਾਰਦਾ ਤੇ ਸ਼ਹਿਦ ਚੋ ਕੇ ਆਪ ਲੈ ਜਾਂਦਾ। ਸ਼ਹਿਦ ਦੀ ਮੱਖੀ ਇਕੱਠਾ ਕਰਦੀ ਮਰ ਗਈ, ਖਾਣ ਵਾਲੇ ਕੋਈ ਹੋਰ ਆ ਗਏ, ਤੂੰ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਕੌਡੀ ਕੌਡੀ ਜੋੜ ਕੇ ਲਾਕਰ ਭਰ ਲੈ, ਤੇ ਪਿੱਛੋਂ ਚੇਤੇ ਰੱਖੀ ਉਡਾਣ ਵਾਲੇ ਪੁੱਤ ਪੜਪੋਤੇ ਬੈਠੇ ਹੋਏ। ਮਹਾਰਾਜ ਕਹਿੰਦੇ ਨੇ ਤਨ ਤਾਂ ਹੋ ਗਿਆ ਮਿੱਟੀ ਤੇ ਧਨ ਜਿਹੜਾ ਸੀ ਉਹ ਲੋਕ ਲੈ ਗਏ, ਤੇ ਇਹ ਤੇਰੀ ਬੌਡੀ ਸਿਰਫ ਇੱਕ ਭਸਮ ਦੀ ਢੇਰੀ ਬਣ ਗਈ ਹੈ।
ਕਾਕੂ ਖਾਕ ਰਲੈ ਸਭ ਫੈਲ।
ਮਹਾਰਾਜ ਕਹਿੰਦੇ ਨੇ ਜਿੰਨਾ ਤੂੰ ਪਸਾਰਾ ਕੀਤਾ ਆ ਤੇਰੀ ਬੌਡੀ ਜੋ ਕੁਛ ਸੀ ਇਹ ਸਾਰੀ ਚੀਜ਼ ਇੱਕ ਦਿਨ ਖਾਕ ਵਿੱਚ ਮਿੱਟੀ ਵਿੱਚ ਮਿਲ ਜਾਏਗੀ।
ਬਿਨ ਸ਼ਬਦ ਨਹੀਂ ਉਤਰੈ ਮੈਲ।
ਪਰ ਗੁਰੂ ਦੇ ਸ਼ਬਦ ਤੋਂ ਬਿਨਾਂ, ਸਤਿਗੁਰੂ ਕੇ ਉਪਦੇਸ਼ ਤੋਂ ਬਿਨਾਂ ਤੇਰੇ ਅੰਦਰ ਦੀ ਮੈਲ ਨਹੀਂ ਉਤਰ ਸਕਦੀ।
ਗੀਤ ਰਾਗ ਘਨ ਤਾਲ ਸਿਕੂਰੇ।
ਫਿਰ ਜਦੋਂ ਬੰਦਾ ਮਾਇਆ ਚ ਪ੍ਰਵਿਰਤ ਹੁੰਦਾ, ਗੀਤ ਰਾਗ ਘਨ ਤਾਲ ਸਿਕੂਰੇ, ਮਹਾਰਾਜ ਕਹਿੰਦੇ ਨੇ ਫਿਰ ਰਾਗਾਂ ਚ ਸੁਰਾਂ ਚ ਐ ਗਾਉਂਦਾ, ਗੀਤ ਤਾਲ ਤਾਲ ਵਿੱਚ ਰਹਿ ਕੇ ਗਾਉਂਦਾ ਹੈ, ਫਿਰ ਲੈ ਕੇ ਕੈਂਸੀਆਂ। ਇੱਥੇ ਘਨ ਦਾ ਅਰਥ ਕਈਆਂ ਨੇ ਕੀਤਾ ਬਹੁਤ ਬਹੁਤ ਰਾਗ, ਪਰ ਇੱਥੇ ਜੇ ਅਰਥ ਇਉਂ ਕਰੀਏ ਗੀਤ ਰਾਗ ਘਨ ਕੈਂਸੀਆਂ, ਉਹ ਜਿਹੜੀਆਂ ਟੱਲੀਆਂ ਵਜਾਉਂਦੇ ਖੜਤਾਲਾਂ ਤਬਲੇ ਦੇ ਤਾਲ, ਜਿਹੜੇ ਬੰਦਾ ਬੜੇ ਵਜਾ ਵਜਾ ਕੇ ਇਹਨੂੰ ਭਜਨ ਵੱਲ ਨਹੀਂ ਲਿਜਾਣਾ, ਸੰਸਾਰ ਦੇ ਗੀਤ ਗਾਉਂਦਾ, ਰਾਗ ਵਿੱਚ ਗਾਉਂਦਾ, ਆਲਾਪ ਕਰਕੇ ਗਾਉਂਦਾ, ਇਸ਼ਕ ਮਜਾਜੀ ਦੀਆਂ ਗੱਲਾਂ ਗਾਈ ਜਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਜੋ ਕੋਈ ਤੂੰ ਗਾ ਰਿਹਾ ਇੱਕ ਦਿਨ ਇਹ ਵੀ ਕੂੜ ਹੋ ਜਾਣਾ ਹੈ। ਉਂਝ ਸੱਚ ਇਹ ਜੇ ਅੱਜ ਜਿਹਨੂੰ ਆਪਾਂ ਸੱਭਿਆਚਾਰ ਕਹਿ ਰਹੇ ਹਾਂ, ਜਿਹਨੂੰ ਪੰਜਾਬ ਦਾ ਮਾਣ ਮੱਤਾ ਕਲਚਰ ਕਹਿੰਦੇ ਨੇ ਸਾਡੇ ਲੀਡਰ, ਅਸੀਂ ਸੱਭਿਆਚਾਰ ਦੀ ਰਖਵਾਲੀ ਕਰ ਰਹੇ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ, ਇੱਕ ਆਦਮੀ ਆਪਣੀ ਮਾਂ ਦਾ ਸਨਮਾਨ ਕਰੇ, ਚਰਸਤੇ ਵਿੱਚ ਲਿਜਾ ਕੇ ਕਹੇ ਇਹ ਮੇਰੀ ਮਾਂ ਹੈ ਮੈਂ ਇਹਦਾ ਅਦਬ ਕਰਨਾ, ਤੇ ਪਿਆਰਿਓ ਇੱਕ ਆਪਣੀ ਮਾਂ ਦੇ ਤਨ ਦੇ ਬਸਤਰ ਉਤਾਰ ਕੇ ਨਮੈਸ਼ ਲਾ ਲਿਆ ਉਹਨੂੰ ਕੋਈ ਚੰਗਾ ਪੁੱਤਰ ਕਹੇਗਾ? ਬੇਨਤੀ ਧਿਆਨ ਨਾਲ ਸੁਣਿਓ। ਉਹ ਕਲਚਰ ਜਿਹਨੂੰ ਅੱਜ ਨਗੇਚ ਕੀ ਅਸੀਂ ਦੇਖਦੇ ਪਏ ਚਾਰ ਚੁਫੇਰੇ, ਜੋ ਕੁਝ ਅੱਜ ਤੁਸੀਂ ਸੁਣਦੇ ਪਏ ਹੋ, ਗੀਤ ਸੰਗੀਤ ਮੈਨੂੰ ਬਖਸ਼ ਦਿਆ ਜੇ, ਸੱਚ ਐਵੇਂ ਕੋਈ ਗੀਤ ਐਸਾ ਨਹੀਂ ਜਿਹਦੇ ਵਿੱਚ ਕਾਮ ਦੀ ਵਾਸ਼ਨਾ ਭੜਕ ਨਹੀਂ ਰਹੀ। ਮੇਰੇ ਗੁਰੂ ਅਰਜੁਨ ਸਾਹਿਬ ਨੇ ਕਿਹਾ ਰੱਬਾ ਇੱਕ ਕਿਰਪਾ ਕਰੀ ਮੈਨੂੰ ਸਾਰੀ ਜ਼ਿੰਦਗੀ ਮੇਰੇ ਕੰਨਾਂ ਵਿੱਚ ਉਹ ਗੀਤ ਨਾ ਪੈਣ ਦੇਈਂ ਜਿਹੜਾ ਗੀਤ ਪੈਣ ਦੇ ਨਾਲ ਅੰਦਰ ਵਾਸ਼ਨਾ ਦੀ ਅੱਗ ਤੜਫੁੱਟਦੀ ਹੈ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਹੋ ਸਕਦਾ ਸੁਣਨ ਵਾਲੇ ਕਹਿਣਗੇ ਜੀ ਇਹ ਦਵੈਸ਼ ਵਿੱਚ, ਨਹੀਂ ਪਿਆਰਿਓ ਇਹ ਦਵੈਸ਼ ਤੇ ਨਹੀਂ ਸ਼ਬਦ, ਮੈਂ ਹੋਸ਼ ਵਿੱਚ ਸ਼ਬਦ ਕਹਿ ਰਿਹਾ ਹਾਂ ਕਿ ਜਿਹਨੂੰ ਆਪਾਂ ਕਲਚਰ ਦਾ ਨਾਂ ਦੇਣੇ ਪਏ ਹਾਂ, ਇਹ ਕਲਚਰ ਥੋੜਾ ਰਹਿ ਗਿਆ ਹੈ, ਇਹ ਕੀ ਸੱਭਿਆਚਾਰ ਹੈ? ਮਹਾਰਾਜ ਕਹਿੰਦੇ ਨੇ ਆ ਗੀਤ ਗਾਉਣੇ ਰਾਗਾਂ ਚ, ਆ ਸਾਜ਼ ਵਜਾਈ ਬੈਠੇ, ਇਹ ਸਾਰੇ ਕੂੜ ਦੇ ਗੱਡੇ ਲੱਡੀ ਜਾ ਰਿਹਾ, ਹੋਰ ਕੀ? ਮਹਾਰਾਜ ਕਹਿੰਦੇ ਫਿਰ ਇਹਦੇ ਨਾਲ ਖੋਵੇਗਾ ਕੀ? ਤੇਰੇ ਅੰਦਰ ਵਾਸ਼ਨਾ ਦੀ ਅੱਗ ਹੋਰ ਭੜਕਦੀ ਹੈ। ਤੇ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਕੀ ਹਰ ਗੀਤ ਸਿਰਫ ਔਰਤ ਦੇ ਦੁਆਲੇ ਕਿਉਂ ਘੁਮਾਇਆ ਜਾ ਰਿਹਾ? ਪਤਾ ਨਹੀਂ ਕਦੋਂ ਇਸਤਰੀ ਜਾਗਰਤੀ ਦੀ ਗੱਲ ਤਾਂ ਆਪਾਂ ਕਰਨੀ ਹੈ। ਇਹਨੂੰ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ, ਔਰਤ ਦੀ ਜਾਗਰਤੀ, ਔਰਤ ਦੀ ਚੇਤਨਾ ਦੀ ਗੱਲ ਕੀਤੀ ਜਾਂਦੀ, ਇਹਦਾ ਸ਼ੋਸ਼ਣ ਹੋ ਰਿਹਾ, ਤੇ ਜਦੋਂ ਸਟੇਜ ਲਾ ਕੇ ਹਜ਼ਾਰਾਂ ਬੀਬੀਆਂ ਬੈਠੀਆਂ ਨੇ ਤੇ ਗਾਉਣ ਵਾਲਾ ਬੀਬੀ ਦੇ ਅੰਗਾਂ ਨੂੰ ਆਪਣੇ ਜ਼ਬਾਨ ਨਾਲ ਪਰੋਸਦਾ ਹੈ, ਕਿ ਉਦੋਂ ਨਹੀਂ ਕਿਸੇ ਉੱਠ ਕੇ ਕਿਹਾ ਉਹ ਭਲਿਆ ਬੰਦਿਆ ਰੱਬ ਨੇ ਇਸਤਰੀ ਦਾ ਇੱਕ ਤਨ ਬਣਾਇਆ, ਤੂੰ ਇਸੇ ਤਨ ਨੂੰ ਬੋਲਾਂ ਨਾਲ ਕਿਉਂ ਸ਼ੋਸ਼ਣ ਕਰ ਰਿਹਾ ਹੈ? ਉਦੋਂ ਕਿੱਥੇ ਇਸਤਰੀ ਚੇਤਨਾ ਜਾਂਦੀ? ਮੇਰੀ ਬੇਨਤੀ ਸੁਣਿਓ ਧਿਆਨ ਨਾਲ, ਫਿਰ ਮੈਂ ਦੌੜਾਉਣ ਲੱਗਾ। ਅਸੀਂ ਬਾਕੀ ਸਭ ਗੱਲਾਂ ਚੇਤਨਾ ਦੀਆਂ ਕਰ ਰਹੇ ਤੇ ਜਿਨ੍ਹਾਂ ਸ਼ਬਦਾਂ ਵਿੱਚੋਂ ਜਿਨ੍ਹਾਂ ਬੋਲਾਂ ਵਿੱਚੋਂ ਔਰਤ ਦੇ ਤਨ ਦਾ ਅੰਗਾਂ ਦਾ ਨਮਾਇਸ਼ ਲਾ ਕੇ ਸ਼ੋਸ਼ਣ ਕੀਤਾ ਜਾ ਰਿਹਾ, ਸੱਚ ਇਵੇਂ ਕਿ ਉਹਦਾ ਕਦੀ ਕੋਈ ਉੱਚੀ ਖਾ ਦਾ ਨਾਰਾ ਨਹੀਂ ਕਿਸੇ ਮਾਰਿਆ। ਬੀਬੀਆਂ ਵੀ ਸੁਣੀ ਜਾ ਰਹੀਆਂ ਨੇ, ਨੱਚੀ ਵੀ ਜਾ ਰਹੀਆਂ ਨੇ, ਬਾਹਰ ਮਾੜੀ ਜਿਹੀ ਗੱਲ ਹੋ ਜਾਏ ਤੂਫਾਨ ਉੱਠਦਾ, ਓਏ ਔਰਤ ਦੇ ਖਿਲਾਫ ਬੋਲਿਆ ਤੂੰ, ਆ ਇਸਤਰੀ ਜਾਤੀ ਨੂੰ ਸੱਟ ਮਾਰੀ ਤੇ ਆਹ ਜਿਹੜੀ ਸੱਟ ਰੋਜ਼ ਵੱਜਦੀ ਉਹ ਸੱਟ ਦੇ ਤਾਲ ਤੇ ਨੱਚਨੇ ਆ, ਕਦੀ ਉਹ ਸੱਟ ਦਾ ਨਹੀਂ ਬੰਦੇ ਨੂੰ ਪਤਾ ਲੱਗਾ। ਇੱਕ ਬੜੇ ਸੋਹਣੇ ਸ਼ਬਦ ਨੇ ਕਿਸੇ ਵਿਦਵਾਨ ਦੇ, ਪਰਵਾਨਾ ਸਾਹਿਬ ਨੇ ਵੀ ਚਲੋ ਉਹਨਾਂ ਜ਼ਿਕਰ ਕਰ ਦਈਏ, ਬਜ਼ੁਰਗਾਂ ਨੇ ਉਹਨਾਂ ਨੇ ਵੀ ਆਪਣੀ ਇੱਕ ਪੁਸਤਕ ਚ ਇਹਨੂੰ ਕੋਟ ਕੀਤਾ। ਉਹ ਕਹਿੰਦੇ ਨੇ ਬੜਾ ਵੱਡਾ ਇਕੱਠ ਸੀ, ਅਖਾੜਾ ਲੱਗਾ, ਨਿਆਣੇ ਬਜ਼ੁਰਗ ਸਾਰੇ ਇਕੱਠੇ ਹੋਏ ਤੇ ਵੱਧ ਚੜ੍ਹ ਕੇ ਇੱਕ ਤੋਂ ਅੱਗੇ ਜਾਣ। ਕਹਿੰਦੇ ਇੰਨੀ ਦੇਰ ਨੂੰ ਇੱਕ ਫਕੀਰ ਲੰਘਿਆ, ਉਹਨੇ ਦੇਖਿਆ ਵੀ ਇਕੱਠ ਬੜਾ ਹੋਇਆ ਤੇ ਉਹ ਵੀ ਵਿੱਚ ਚਲਾ ਗਿਆ ਵੀ ਇੰਨੀ ਭੀੜ ਕਿਉਂ ਹੈ। ਜਦੋਂ ਉੱਥੇ ਪਹੁੰਚਿਆ ਤੇ ਕੀ ਦੇਖਿਆ, ਇੱਕ ਔਰਤ ਨੱਚਦੀ ਪਈ ਸੀ, ਉਹ ਬਾਹਰ ਉਲਾਂ ਲਾਰ ਕੇ ਨੱਚੇ ਤੇ ਲੋਕੀ ਸਿਰ ਮਾਰਨ ਪਏ, ਵਾਹ ਕਿਆ ਨ੍ਰਿਤ ਹੈ, ਕਿਆ ਡਾਂਸ ਹੈ। ਇਹੀ ਸ਼ਬਦ ਕਹਿੰਦੇ ਆ ਨਾ ਬੈਠੇ ਘਰਾਂ ਚ, ਤੇ ਅੰਦਰ ਵਾਲੇ ਹਾਲ ਨੂੰ ਪੁੱਛ ਕੇ ਦੇਖੋ ਮਨ ਕਿਹੜੇ ਕਿਹੜੇ ਗੰਦੇ ਫੁਰਨੇ ਬਣਾਉਂਦਾ ਹੁੰਦਾ। ਉਦੋਂ ਉਹ ਬਾਂਹ ਉਲਾਰ ਕੇ ਨੱਚੇ, ਫਕੀਰ ਨੇ ਦੇਖਿਆ ਉਹ ਪਰਾਂ ਹੋ ਗਿਆ ਸਿਰ ਮਾਰ ਕੇ। ਕਿਸੇ ਨੇ ਲੰਘਦੇ ਮੁੰਡੇ ਨੇ ਕਿਹਾ, ਨੌਜਵਾਨ ਨੇ, ਬਾਬਾ ਆ ਇੰਨਾ ਸਵਾਦ ਵੇਖ, ਵੇਖ ਤਬਲੇ ਦਾ ਆ ਮਰਦਿੰਗ ਆਵਾਜ਼ ਕਿਵੇਂ ਦਿੰਦਾ ਪਿਆ, ਆ ਵੇਖ ਔਰਤ ਦੇ ਪੈਰਾਂ ਦੇ ਜਿਹੜੀਆਂ ਝਾਂਜਰਾਂ ਨੇ ਉਹਨਾਂ ਦੀ ਛਣਕਾਰ ਕਿਵੇਂ, ਘੁੰਗਰਵਾਂ ਦੀ ਛਣਕਾਰ ਕਿਵੇਂ, ਆ ਦੇਖ ਬਾਂਹ ਖਿਲਾਰ ਕੇ ਕਿਵੇਂ ਬੋਲਦੀ ਉਲਾਰ ਕੇ। ਉਹ ਕਹਿੰਦਾ ਰੱਬ ਦਾ ਵਾਸਤਾ ਤੁਸੀਂ ਲਾਣ ਤਾਂ ਸੁਣੋ, ਮੈਂ ਨਹੀਂ ਜੇ ਸੁਣ ਸਕਦਾ। ਉੱਥੇ ਇੱਕ ਕਵਿਤ ਕਿਹਾ ਉਹਨਾਂ ਨੇ, ਉਹ ਕਵਿਤ ਹੈ, ਛੁਭ ਕਾਜ ਕੋ ਛਾੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ। ਇਹ ਇਹ ਬੜੇ ਪੁਰਾਣੇ ਸ਼ਬਦ ਨੇ, ਕਥਾ ਵਾਚਕ ਪਹਿਲਾਂ ਵਰਤਦੇ ਸਨ, ਹੁਣ ਸਾਡਾ ਮੇਧਾ ਬੜਾ ਕਮਜ਼ੋਰ ਹੈ, ਮੈਂ ਸੁਣਾ ਦਿੱਤਾ, ਹੋ ਸਕਦਾ ਕਿਸੇ ਨੇ ਨਾਲ ਹੀ ਫੋਨ ਕਰ ਦੇਣਾ, ਅੱਜ ਮੰਜੀ ਸਾਹਿਬ ਚੋਂ ਕੀ ਸੁਣਾ ਦਿੱਤਾ। ਛੁਭ ਕਾਜ ਕੋ ਛੋੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਦਾਨ ਲੁਟਾਮਨ ਕੋ, ਘਰ ਕੋ ਦਨ ਧਾਮ ਲੁਟਾਮਨ ਕੋ। ਕਹਿੰਦੇ ਨੇ ਚੰਗੇ ਕੰਮ ਛੱਡ ਕੇ ਮਾੜੇ ਕੰਮ ਕਰਦੇ ਨੇ ਉਹ ਕਵੀ, ਕਹਿੰਦੇ ਨੇ ਸ਼ਰਮ ਨਹੀਂ ਆਉਂਦੀ। ਨੱਚਣ ਵਾਲੀ ਲਿਆਂਦੀ, ਕਰੋੜਾਂ ਰੁਪਈਏ ਲਾ ਦਿੱਤੇ ਬਈ ਵੀ ਇਹਨੇ ਡਾਂਸ ਕਰਨਾ ਅੱਜ ਰਾਤ। ਉਹ ਕਹਿੰਦੇ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਦਾਮ ਲੁਟਾਮਨ ਕੋ, ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹੇ। ਹੁਣ ਮਿਰਦੰਗ ਦੀ ਆਵਾਜ਼ ਜਦੋਂ ਆਉਂਦੀ ਹੈ ਉਹ ਤ੍ਰਿਗ ਤ੍ਰਿਗ ਕਹੇ, ਇਸ ਤਰ੍ਹਾਂ ਸੁਣੇ ਫਕੀਰ ਨੂੰ। ਸੁਲਤਾਨ ਕਹੇ ਕਿਨਕੋ ਕਿਨਕੋ, ਸੁਲਤਾਨ ਦਾ ਅਰਥ ਪੈਣਾ ਚ ਪਾਇਓ ਘੁੰਗਰੂ, ਉਹ ਮਰਦਿੰਗ ਕਹਿੰਦਾ ਤ੍ਰਿਗ 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 ਤੇ ਘੁੰਗਰੂ ਕਹਿੰਦੇ ਨੇ ਕਿਨਕੋ ਕਿਨਕੋ, ਤੇ ਉਹ ਜਿਹੜੀ ਨੱਚਣ ਵਾਲੀ ਬਾਂਹ ਉਲਾਰ ਕੇ ਦਰਸ਼ਕਾਂ ਵੱਲ ਕਰਕੇ ਕਹਿੰਦੀ ਇਨ ਕੋ ਇਨ ਕੋ ਇਨ ਕੋ, ਜਿਹੜੇ ਚੰਗੇ ਕੰਮ ਕਰਤੂਤਾ ਛੱਡ ਕੇ ਮੈਨੂੰ ਵੇਖਣਾ ਨੇ ਤਰਕਾਰ ਹੈ ਇਹਨਾਂ ਨੂੰ। ਫਕੀਰ ਨੇ ਅਰਥ ਆਪਣੇ ਕੀਤਾ, ਕਹਿੰਦਾ ਮੈਂ ਨਹੀਂ ਇਹ ਪਿੱਟੇ ਮੂੰਹ ਸੁਣ ਸਕਦਾ। ਛੁਭ ਕਾਜ ਕੋ ਛੋੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲੁਕਟਾਮਨ ਕੋ, ਮਿਰਦਿਗ ਤਿਨੈ ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹਿ, ਸੁਲਤਾਨ ਕਹਿ ਕਿਨ ਕੋ ਕਿਨ ਕੋ, ਬਾਂਹ ਉਲਾਰ ਕਹਿ ਨਾਰ ਕਹਿ ਇਨ ਕੋ ਇਨ ਕੋ ਇਨ ਕੋ। ਮੈਂ ਬੇਨਤੀ ਕਰਾਂਗਾ ਗੁਰਮੁਖੋ ਦਵੈਸ਼ ਚ ਨਾ ਲਿਜਾਇਓ ਪਲੀਜ਼, ਜੇ ਆਪਣੇ ਅੰਦਰ ਨੂੰ ਬਚਾਉਣਾ ਚਾਹੁੰਦੇ ਹੋ। ਮੇਰਾ ਗੁਰੂ ਕਹਿੰਦਾ ਆਹ ਜਿਹੜੇ ਗੰਦੇ ਗੀਤ ਤਾਲ ਪੂਰੇ ਨੇ ਇਹ ਸਭ ਕੁਝ ਕੂੜ ਹੈ।
ਇਹ ਗੁਣ ਉਪਜੈ ਬਿਨਸੇ ਦੂਰੇ,
ਇਹਦੇ ਵਿੱਚ ਪਿਆ ਹੋਇਆ ਬੰਦਾ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਇਹਦੇ ਵਿੱਚੋਂ ਪੈਦਾ ਹੁੰਦਾ, ਇਹਦੇ ਵਿੱਚ ਹੀ ਇਹ ਖਤਮ ਹੋ ਜਾਂਦਾ ਹੈ।
ਦੂਜੀ ਦੁਰਮਤ ਦਰਦ ਨਾ ਜਾਏ,
ਜਿਹੜਾ ਬੰਦਾ ਭੈੜੀ ਮਤ ਪਿੱਛੇ ਪੈ ਗਿਆ, ਦੂਜੀ ਦੁਰਮਤ ਪਿੱਛੇ ਪੈ ਗਿਆ, ਮਹਾਰਾਜ ਕਹਿੰਦੇ ਨੇ ਉਹਦੀ ਭੈੜੀ ਮਤ ਦਾ ਨਾਸ਼ ਨਹੀਂ ਹੁੰਦਾ।
ਟੁੱਟੈ ਗੁਰਮੁਖ ਦਾਰੂ ਗੁਣ ਗਾਏ,
ਪਰ ਇਸ ਸਾਰੇ ਮੈਲ ਤੋਂ ਗੰਧ ਤੋਂ ਛੁੱਟ ਸਕਦਾ ਉਹ ਗੁਰਮੁਖ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਹੜਾ ਵਾਹਿਗੁਰੂ ਜੀ ਦੇ ਸ਼ਬਦ ਨੂੰ ਗਾਉਂਦਾ ਹੈ।
ਧੋਤੀ ਉਜਲ ਤਿਲਕ ਗਲ ਮਾਲਾ,
ਹਜ਼ੂਰ ਕਹਿੰਦੇ ਨੇ ਚਿੱਟੀ ਧੋਤੀ ਵੀ ਬੰਨੀ ਬੰਦੇ ਨੇ, ਗਲ ਵਿੱਚ ਰੁਦਾਰਖ ਦੀ ਮਾਲਾ ਵੀ ਪਾਈ ਤੇ ਮੱਥੇ ਦੇ ਉੱਪਰ ਤਿਲਕ ਵੀ ਲਾਇਆ ਹੈ।
ਅੰਤਰ ਕ੍ਰੋਧ ਪੜੇ ਨਾਟ ਸਾਲਾ,
ਹਜ਼ੂਰ ਕਹਿੰਦੇ ਨੇ ਇਹਦਾ ਮਨ ਕਿੱਥੇ ਟਿਕਿਆ, ਧੋਤੀ ਵੀ ਚਿੱਟੀ, ਮਾਲਾ ਵੀ ਗਲ ਚ ਪਾਈ, ਅੰਦਰੋਂ ਕ੍ਰੋਧ ਨਾਲ ਭਰਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਦੋਂ ਸਟੇਜ ਤੇ ਬਹਿੰਦਾ ਇਹ ਇਹ ਜੋ ਕੁਝ ਐਕਟਿੰਗ ਕਰ ਰਿਹਾ ਹੈ ਇਹ ਤਾਂ ਐਕਟਰ 69 ਸਾਲ ਦਾ ਅਰਥ ਹੁੰਦਾ। ਜਿੱਥੇ ਆ ਸਾਂਗ ਕਰਨ ਵਾਲਿਆਂ ਨੂੰ ਸਿੱਖਿਆ ਦਿੱਤੀ ਜਾਂਦੀ, ਇਉਂ ਕਹਿ ਲਓ ਅੱਜ ਦੀ ਸ਼ਬਦਾਵਲੀ 'ਚ ਜਿੱਥੇ ਐਕਟਰ ਪੜ੍ਹਾਏ ਜਾਂਦੇ ਨੇ, ਐਕਟਿੰਗ ਕਰਨ ਵਾਲੇ ਕਲਾਕਾਰ। ਮਹਾਰਾਜ ਕਹਿੰਦੇ ਜੇ ਚਿੱਟੀ ਧੋਤੀ ਪਾ ਕੇ ਗਲ 'ਚ ਮਾਲਾ ਪਾ ਕੇ ਬੈਠਾ ਇਹ ਵੀ ਐਕਟਰ ਕਹਿ, ਅੰਦਰ ਇਹਦਾ ਕ੍ਰੋਧ ਨਾਲ ਭਰਿਆ ਪਿਆ, ਅੰਦਰ ਇਹਦਾ ਵਾਸ਼ਨਾ ਦੇ ਗੰਧ ਨਾਲ ਭਰਿਆ ਤੇ ਉੱਤੋਂ ਐਕਟਿੰਗ ਕਰ ਕਰਕੇ ਇਹ ਲੋਕਾਂ ਨੂੰ ਪਰਮਾਰਥ ਦੀ ਸਿੱਖਿਆ ਦੇ ਰਿਹਾ ਹੈ।
ਨਾਮ ਵਿਸਾਰ ਮਾਇਆ ਮਦ ਪੀਆ,
ਪਰਮਾਤਮਾ ਦੇ ਨਾਮ ਨੂੰ ਵੀ ਨੇ ਭੁਲਾ ਦਿੱਤਾ, ਮਾਇਆ ਦੇ ਨਸ਼ੇ ਨੂੰ ਡੀਕ ਲਾ ਕੇ ਪੀ ਰਿਹਾ ਹੈ।
ਬਿਨ ਗੁਰ ਭਗਤ ਨਾਹੀ ਸੁਖ ਥੀਆ,
ਪਰਮਾਤਮਾ ਦੀ ਨਾਮ ਤੋਂ ਬਿਨਾ ਸੁਖ ਕੋਈ ਨਹੀਂ, ਤੇ ਗੁਰੂ ਦੀ ਦਿੱਤੀ ਕੋਈ ਭਗਤੀ ਤੋਂ ਬਿਨਾ ਰੱਬ ਦਾ ਸਿਮਰਨ ਨਹੀਂ ਹੋ ਸਕਦਾ। ਉਸ ਦੀ ਭਗਤੀ ਤੋਂ ਬਿਨਾ ਸਭ ਭਟਕਣਾ ਹੀ ਭਟਕਣਾ ਹੈ, ਭਗਤੀ ਹੀ ਅੰਦਰ ਦਾ ਸੁਖ ਹੈ।
ਸੂਕਰ ਮਾਨ ਗਰਦਪ ਮੰਜਾਰਾ,
ਹੁਣ ਜਿਹੜੇ ਸ਼ਬਦ ਅੱਜ ਬਾਬਾ ਨਾਨਕ ਜੀ ਨੇ ਵਰਤੇ ਨੇ ਅਰਥ ਤਾਂ ਮੈਨੂੰ ਕਰਨੇ ਪੈਣੇ। ਮਹਾਰਾਜ ਕਹਿੰਦੇ ਨੇ ਇਹਨਾਂ ਦੀ ਹਾਲਤ ਇਹ ਹੋ ਗਈ ਜੇ ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ ਹੈ ਸੂਕਰ, ਕਹਿੰਦੇ ਨੇ ਜਿਵੇਂ ਸੂਰ ਗੰਦ ਖਾਈ ਜਾਂਦਾ ਹੈ ਨਾ, ਕਹਿੰਦੇ ਨੇ ਭੈੜੀ ਬੁੱਧੀ ਵਾਲੇ ਗੰਦ ਹੀ ਖਾਈ ਜਾਂਦੇ ਨੇ। ਸਵਾਨ, ਸਵਾਨ ਦਾ ਅਰਥ ਉਹ ਕੁੱਤਾ ਜਿਹਨੂੰ ਸਬਰ ਨਹੀਂ। ਗਰਦਬ ਖੋਤਾ ਗਧਾ, ਜਿੰਨਾ ਮਰਜ਼ੀ ਨਵਾਲੋ ਸਵਾਹ 'ਚ ਲੇਟੂਗਾ। ਅਤੇ ਅੱਗੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਮੰਜਾਰਾ ਦਾ ਮਤਲਬ ਬਿੱਲਾ। ਸਤਿਗੁਰੂ ਕਹਿੰਦੇ ਕੁੱਤੇ ਸੂਰ ਬਿੱਲੇ ਅਤੇ ਗਧੇ, ਵੇਖੋ ਵਾਹਿਗੁਰੂ ਜੀ ਆਪਾਂ ਨੂੰ ਤਾਂ ਅੱਜ ਲੱਗਦੀਆਂ ਪਈਆਂ ਜੇ ਪੂਰੇ ਟਿਕਾਣੇ 'ਤੇ। ਸੁਤਰੇ ਸ਼ਾਹ ਨੇ ਕੀਰਤਨ ਕਰਦਿਆਂ ਕਿਸੇ ਨੇ ਪਿੱਠ ਕਰ ਲਈ ਸੀ ਨਾ, ਅਤੇ ਉਹ ਰਬਾਬੀਆਂ ਨੇ ਕਿਹਾ ਨੇ ਪਿੱਠ ਕਿਉਂ ਕੀਤੀ, ਨਰਾਦਰੀ ਕੀਤੀ। ਉਹਨੇ ਕਿਹਾ ਮਹਾਰਾਜ ਅੱਜ ਜਿੰਨੀਆਂ ਪਈਆਂ ਨੇ ਨਾ ਮੈਂ ਪਿੱਠ ਤਾਂ ਕਰ ਲਈ, ਮੇਰੇ ਮੂੰਹ 'ਤੇ ਇੰਨੀਆਂ ਖਾਧੀਆਂ ਨਹੀਂ ਜੇ ਜਾਂਦੀਆਂ ਪਈਆਂ। ਅੱਜ ਬਾਬਾ ਜੀ ਨੇ ਸਿਰੇ ਲਾਈ ਪਈ ਗੱਲ, ਕਹਿੰਦੇ ਸੂਰ ਕੁੱਤੇ ਬਿੱਲੇ ਅਤੇ ਗਧੇ ਇਹ ਸ਼ਬਦ ਵਰਤੇ, ਕਹਿੰਦੇ ਜਿਨ੍ਹਾਂ ਦੀ ਮਤ ਭ੍ਰਿਸ਼ਟ ਹੋ ਚੁੱਕੀ ਹੈ, ਮਨ ਦੀ ਗੱਲ ਮੰਨਦੇ ਹਨ।
ਪਸ਼ੂ ਮਲੇਸ਼ ਨੀਚ ਚੰਡਾਲਾ,
ਪਸ਼ੂ ਮਲੇਸ਼, ਮਲੇਸ਼ ਦਰ ਤੇ ਭੈੜੀ ਬੁੱਧੀ ਵਾਲੇ, ਨੀਚ ਕਰਮਾਂ ਵਾਲੇ, ਚੰਡਾਲ ਸ਼ਬਦ ਵਰਤੇ ਆ, ਜਿਹੜੇ ਮਨ ਕਾ ਕਹਿਆ ਮਨਸਾ ਕਰੇ। ਮਹਾਰਾਜ ਕਹਿੰਦੇ ਨੇ ਇਹਨੇ ਇਹ ਨਿਗਰ ਚੁੱਕੇ ਹਨ।
ਗੁਰ ਤੇ ਮੋਹ ਫੇਰੇ ਤਿੰਨ ਜੋਨ ਪਵਾਈ,
ਜਿਨ੍ਹਾਂ ਨੇ ਆਪਣੇ ਗੁਰੂ ਵੱਲੋਂ ਮੂੰਹ ਫੇਰ ਲਿਆ ਉਹ ਜੋਨ ਵਿੱਚ ਜੰਮਦੇ ਤੇ ਮਰਦੇ ਰਹਿੰਦੇ ਨੇ, ਜੋਨਾਂ ਵਿੱਚ ਪਾਉਂਦੇ ਹਨ।
ਬੰਧਨ ਬਾਧਿਆ ਆਈਐ ਜਾਈਐ,
ਬੰਧਨ ਵਿੱਚ ਬੱਝੇ ਨੇ, ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ ਹਨ।
ਗੁਰ ਸੇਵਾ ਤੇ ਲਹਿ ਪਦਾਰਥ,
ਪਰ ਜਿਹੜਾ ਮਨੁੱਖ ਹੁਣ ਦੂਜਾ ਪੱਖ ਜੇ ਇਹ ਨਾ ਸਮਝੋ ਵੀ ਝਿੜਕਾਂ ਹੀ ਪੈਂਦੀਆਂ ਰਹੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੀ ਸੇਵਾ ਕਰੇਗਾ ਨਾ ਉਹ ਸੱਚਮੁੱਚ ਨਾਮ ਦਾ ਪਦਾਰਥ ਲੈ ਕੇ ਜਾਏਗਾ। ਸੇਵਾ ਕਰਤ ਹੋਏ ਨੇ ਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ। ਗੁਰੂ ਦੀ ਸੇਵਾ ਨਾਲ ਇਹਨੂੰ ਪਰਮ ਅਰਥ ਵਾਹਿਗੁਰੂ ਦਾ ਨਾਮ ਮਿਲੇਗਾ।
ਹਿਰਦੈ ਨਾਮ ਸਦਾ ਕਿਰਤਾਰਥ,
ਹਿਰਦੇ ਵਿੱਚ ਨਾਮ ਟਿਕ ਜਾਏਗਾ ਸਦਾ ਲਈ। ਕਿਰਤਾਰਥ ਦਾ ਅਰਥ ਨਿਹਾਲ ਹੋਵੇਗਾ।
ਸਾਚੀ ਦਰਗਹ ਪੂਛ ਨਾ ਹੋਏ,
ਸੱਚ ਇਹੋ ਜਿਹੇ ਬੰਦਗੀ ਕਰਨ ਵਾਲੇ ਨੂੰ ਰੱਬ ਦੀ ਦਰਗਾਹ ਵਿੱਚ ਕੋਈ ਰਾਹ ਨਹੀਂ ਰੋਕੇਗਾ। ਪੁੱਛਣਾ ਹੋਏ ਉਹਦਾ ਲੇਖਾ ਕੋਈ ਨਹੀਂ ਕਰੇਗਾ।
ਮਾਨੇ ਹੁਕਮ ਸੀਜੈ ਦਰ ਸੋਏ,
ਜਿੰਨੇ ਗੁਰੂ ਦਾ ਹੁਕਮ ਮੰਨ ਲਿਆ ਉਹ ਵਾਹਿਗੁਰੂ ਦੇ ਦਰ ਉੱਤੇ ਪ੍ਰਵਾਨ ਹੋ ਗਿਆ, ਉਹ ਸਫਲ ਹੋਇਆ ਹੈ।
ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ,
ਜਿਹਨੂੰ ਸਮਰੱਥ ਸਤਿਗੁਰੂ ਮਿਲ ਜਾਏ ਉਹ ਫਿਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਾਣਦਾ ਹੈ।
ਰਹਿ ਰਜਾਈ ਹੁਕਮ ਪਛਾਣੈ,
ਸਤਿਗੁਰੂ ਦੇ ਸਨਮੁਖ ਹੋ ਕੇ ਉਹਦੀ ਰਜ਼ਾ ਚ ਰਹਿੰਦਾ ਹੈ, ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣਦਾ ਹੈ।
ਹੁਕਮ ਪਛਾਣ ਸੱਚੇ ਦਰਵਾਸ,
ਜਿੰਨੇ ਵਾਹਿਗੁਰੂ ਜੀ ਦਾ ਹੁਕਮ ਪਛਾਣ ਲਿਆ ਉਹਨੂੰ ਸੱਚੇ ਰੱਬ ਦੇ ਘਰ ਵਿੱਚ ਨਿਵਾਸ ਮਿਲਦਾ ਹੈ।
ਕਾਲ ਵਿਕਾਲ ਸ਼ਬਦ ਭਏ ਨਾਸ,
ਮੌਤ ਦਾ ਡਰ, ਵਾਸ਼ਨਾ ਦਾ ਡਰ, ਗੁਰੂ ਦੇ ਸ਼ਬਦ ਨਾਲ ਹਰ ਚੀਜ਼ ਖਤਮ ਹੋ ਜਾਂਦੀ ਹੈ।
ਅਤੀਤ ਜਾਣੈ ਸਭ ਤਿਸ ਕਾ,
ਇਹੋ ਜਿਹਾ ਗੁਰਮੁਖ ਸ਼ੁਰੂ ਗੱਲ ਹੋਈ ਸੀ ਮਾਇਆ ਦੇ ਨਸ਼ੇ ਤੋਂ, रहे अतीत। महाराज कहिंदे ने जाने सब तिशका, वह माया च रहिंदा, कोठियां च कारां च रहिंदा, सब कुछ रह के नशे च चूर नहीं हुंदा। कहिंदा मेरा मुझ में किछ नहीं, जो किछ है सो तेरा, यह सब कुछ ओदा है। मेनू तो इथे रहन वास्ते उन्हें मौका दिता है।
तन मन अरप है एहो जिसका,
अपना तन अपना मन अपना तन सब कुछ ओनू अर्प दिंदा जिन्हें दिता होया है। बस आई फर्क, जे रब नू भुनण वाला माया दे नशे च चूर हो जांदा, वाहगुरु नू चेते करन वाला माया विच रह के माया नू योदी समझी जांदा। महाराज कहिंदे ने ओ दिन रात प्रभु दे नाम विच ओदे सामने समर्पित करदा है।
ना ओह आवे ना ओह जाए,
एको जिहा गुरमुख ना जमदा ना मरदा, ना आउंदा ना जांदा है, ओ मुक्त हुंदा है।
नानक साचे साच समाए,
महाराज धन गुरु नानक साहिब कहिंदे ने ओ फिर सच्चे वाहगुरु विच समा जांदा है। मैं बेनती करांगा, चलो थोड़ा जिहा मैं ज्यादा भी बोल गया, पर जो बाबा जी ने कहा वही कहा है, इनू मान लईए। पर जे अज झिड़क भी मारी है ना, ते चेते रखियो गुरु झिड़क भी ओनू मारदा जेड़े अपने हुंदे ने, जेड़े आकी हो जाने मापे उन्हां नू झिड़कदे भी नहीं हुंदे। वो कहिंदे जी ते कहना छड़ दिता ना, अज ये समझो जे गुरु झिड़कै तां मीठा लागै। सतगुरु कृपा करे, सब दा धन्नवाद जी। आओ हजूर दे इस अमृत बचन दियां अंतलियां तुकां दा पाठ श्रवण करिए जी।
ना ओह आवे ना ओह जाए, नानक साचे साच समाए।
वाहिगुरु जी का खालसा, वाहिगुरु जी की फतेह।